ਲੋਕ ਸਮਝ ਆਉਣਗੇ ਇਹ ਉਹ ਚੀਜ਼ ਹੈ ਜਿੱਦਾਂ ਸੱਪ ਦੇ ਸਿਰੋਂ ਕੌਡੀ ਲਿਆਉਣ ਹੈ। ਬਾਕੀ ਮੁਹੱਲਿਆਂ ਔਰ ਗੁਰੂਆਂ ਨਾਲ ਸ਼ਬਦ ਦੇ ਕੇ ਗਰੀਬੀ ਭਾਵ 'ਚ ਗੁਰੂ ਨਾਨਕ ਨੂੰ ਹੀ ਵੱਡਾ ਮੰਨ ਕੇ ਵੀ ਉਹਦੇ ਜਿਹੜੇ ਵਹਿਣ ਹੈ ਗੁਰੂਆਂ ਨੂੰ ਕੋਈ ਚਾਅ ਨਹੀਂ ਸੀ ਵੀ ਉਹਨਾਂ ਦੇ ਗੁਰੂ ਨਾਨਕ ਦੇ ਉੱਤੋਂ ਦੀ ਗਿਆਨ ਕਰਨ, ਲੇਕਿਨ ਉਹਨਾਂ ਨੂੰ ਖੋਲ੍ਹਣ ਲਈ ਹੀ ਗਾਂ ਉਹਨਾਂ ਦਾ ਸਾਰਾ ਗਿਆਨ ਜ਼ਹੂਰ 'ਚ ਆਇਆ ਔਰ ਸ਼ਬਦ ਉਹਨਾਂ ਨੇ ਲਿਖੇ ਵੀ ਜਿੱਦਾਂ ਗੁਰੂ ਨਾਨਕ ਨਾਮ ਜਪਿਆ ਹੈ ਅਸੀਂ ਉਹ ਲੱਭੀ ਆ ਰਹੇ ਹਾਂ ਵੀ ਜੇ ਗੁਰੂ ਨਾਨਕ ਨੇ ਜਿੱਦਾਂ ਨਾਮ ਜਪਿਆ ਅਸੀਂ ਕਿਉਂ ਨਾ ਉਹ ਵੇ ਫਾਲੋ ਕਰੀਏ ਵੀ ਜਿਹੜਾ ਬਾਬਾ ਨਾਨਕ ਦਿਨ ਰਾਤ ਕੰਮ ਕਰ ਰਿਹਾ ਸੀ ਔਰ ਕਿੱਦਾਂ ਉਹਨਾਂ ਨੇ ਜਪਿਆ ਉਹ ਆਪਣੇ ਇਸ ਸਲੋਕ 'ਚ ਦੇਣਗੇ ਵੀ ਮੈਂ ਇੱਕੇ ਨੂੰ ਆਖਦਾ ਹਾਂ ਦੋ ਸਿਆਰੀਆਂ ਹੈ ਇੱਕ ਦੇ ਨੂੰ ਈੜੀ ਨੂੰ ਸਿਆਰੀ ਹੈ ਕੱਕੇ ਨੂੰ ਵੀ ਸਿਆਰੀ ਹੈ ਉਹਦਾ ਮਤਲਬ ਹੈ ਵੀ ਮੈਂ ਇੱਕੇ ਰੱਬ ਨੂੰ ਇੱਕੇ ਅਕਾਲ ਪੁਰਖ ਨੂੰ ਆਖਦਾ ਕਿਸੇ ਦੇਵਤੇ ਦਾ ਧਿਆਨ ਕਿਸੇ ਇਨਸਾਨ ਦਾ ਧਿਆਨ ਮੈਂ ਕਿਸੇ ਨੂੰ ਨਹੀਂ ਆਖਦਾ ਹੋਰ ਮੈਂ ਅਕਾਲ ਪੁਰਖ ਨੂੰ ਪਰਮੇਸ਼ਰ ਨੂੰ ਆਖ ਰਿਹਾ ਹਾਂ ਉਹਦੇ ਨਾਮ ਨਾਲ ਆਖ ਰਿਹਾ ਹੈ ਔਰ ਇੱਕੇ ਨੂੰ ਆਖਦਾ ਹਾਂ ਮੈਂ ਕਿਸੇ ਨੂੰ ਹੋਰ ਧਿਆਨ 'ਚ ਨਹੀਂ ਲਿਆ ਰਿਹਾ ਔਰ ਮੈਂ ਸ਼ਬਦ ਨੂੰ ਭਾਖ ਭਾਖ ਕੇ ਸ਼ਬਦ ਹੈ ਸਾਡਾ ਗੁਰਮੰਤਰ ਬਚਨ ਦੀਖਿਆ ਉਪਦੇਸ਼ ਕਈ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਆਉਣਗੇ ਔਰ ਵਰਨਗੇ ਜਿਹੜਾ ਸਾਨੂੰ ਜਪਣ ਲਈ ਗੁਰਮੰਤਰ ਮਿਲਦਾ ਹੈ। ਸ਼ਬਦ ਆ ਗਿਆ ਔਰ ਸ਼ਬਦ ਦੇ ਦੱਦੇ ਨੂੰ ਔਂਕੜ ਹੈ ਸਾਰੀ ਜਪ ਬਾਣੀ 'ਚ ਇੱਕੋ ਵਾਰੀ ਸ਼ਬਦ ਆਇਆ ਹੈ ਉਹ ਹੈ ਘੜੀਐ ਸ਼ਬਦ ਸੱਚੀ ਟਕਸਾਲੇ। ਇਸ ਕਰਕੇ ਇਸ ਸ਼ਬਦ ਨੂੰ ਘੜਨਾ ਪੈਂਦਾ ਹੈ ਜਪਣ ਜਪ ਜਪ ਕੇ ਔਰ ਜਿਹੜਾ ਸ਼ਬਦ ਹੈ ਸਾਡੀ ਪਹਿਲਾ ਸਟੈਪ ਸਾਡੀ ਕਿੰਡਰਗਾਰਡਨ ਦੀ ਸਟੇਜ ਕੀ ਹੈ ਪਹਿਲੀ ਪਈ ਰਸਨਾ ਨਾਲ ਬੋਲ ਬੋਲ ਕੇ ਨਾਮ ਜਪ ਇਹ ਤਰੀਕਾ ਗੁਰੂ ਨਾਨਕ ਪਾਤਸ਼ਾਹ ਨਾਲ ਆਪ ਜਪ ਬਾਣੀ 'ਚ ਅਕਾਲ ਪੁਰਖ ਨਾਲ ਉਹਨਾਂ ਨੂੰ ਉਹ ਗਿਆਨ ਦਿੱਤਾ ਜਿਹੜੀ ਜਪ ਬਾਣੀ ਅਕਾਲ ਬਾਣੀ ਹੈ ਉਹਦੇ 'ਤੇ ਮਹੱਲਾ ਕੋਈ ਨਹੀਂ ਹੈ ਉਹਦੀਆਂ ਪੌੜੀਆਂ ਨਹੀਂ ਹੈ। ਜਪ ਇੱਕ ਐਸਾ ਡੂੰਘਾ ਗਿਆਨ ਹੈ ਅਕਾਲ ਪੁਰਖ ਦਾ ਭੇਜਿਆ ਹੋਇਆ ਜੋ ਨਾਨਕ ਜੋਤ ਨੂੰ ਆਇਆ ਸੀ। ਇਸ ਕਰਕੇ ਜਪ ਜਪ ਕਰਾਉਂਦਾ ਹੈ ਪੱਪੇ ਨੂੰ ਔਂਕੜ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਔਰ ਇਹ ਕਿਸੇ ਰਾਗ 'ਚ ਨਹੀਂ ਹੈ ਜਪ ਜਪ ਬਾਣੀ ਜਪ ਕਰਾਉਂਦੀ ਹੈ ਔਰ ਉਹ ਸਾਨੂੰ ਐਸਾ ਜਪ ਦਿੱਤਾ ਹੈ ਜਿਹੜਾ ਨਾਨਕ ਜੋਤ ਨੂੰ ਆਇਆ ਹੈ ਔਰ ਗੁਰੂ ਨਾਨਕ ਨੇ ਫਿਰ ਆਪ ਆਪਣਾ ਸਲੋਕ ਸਾਫ ਦੇ ਦਿੱਤਾ ਵੀ ਮੈਂ ਆਖ ਆਖ ਕੇ ਨਾਮ ਜਪਦਾ ਹਾਂ। ਭਾਖਣਾ ਸ਼ੁੱਧ ਬੋਲੀ ਹੈ ਪੰਜਾਬੀ ਦੀ ਮੂੰਹ ਦੇ ਨਾਲ ਰਸਨਾ ਦੇ ਨਾਲ ਭਾਖ ਭਾਖ ਕੇ ਨਾਮ ਜਪਣਾ ਔਰ ਇੱਕੇ ਦਾ ਹੀ ਨਾਮ ਜਪਣਾ ਉਹਨੂੰ ਆਖੀ ਜਾਣਾ ਅਰਧ ਉਰਧ ਹੈ ਇਨਹੇਲ ਐਕਸਹੇਲ ਸਾਹ ਅੰਦਰ ਨੂੰ ਜਾਵੇ ਸਾਹ ਬਾਹਰ ਨੂੰ ਆਵੇ ਉਹਦੇ ਨਾਲ ਗੁਰਮੰਤਰ ਜਿਹੜਾ ਅਸੀਂ ਸ਼ਬਦ ਜਪਦੇ ਹਾਂ ਉਹਦੀ ਤਾਲ ਜੋੜ ਲੈਣੀ ਔਰ ਜੋ ਅਰਧ ਉਰਧ ਬੜਾ ਲਫਜ਼ ਆਏਗਾ ਅਰਧ ਮੈਨੇ ਸਿੱਧਾ ਸਾਹ ਅੰਦਰ ਨੂੰ ਖਿੱਚਣਾ ਉਰਧ ਕਹਿੰਦੇ ਆ ਉਲਟਾ ਸਾਹ ਉਲਟਾ ਸਾਹ ਦਾ ਮਤਲਬ ਬਾਹਰ ਨੂੰ ਕੱਢਣਾ। ਤਦੇ ਬਾਣੀ 'ਚ ਆਉਂਦਾ ਵੀ 9 ਮਹੀਨੇ ਬੱਚਾ ਮਾਂ ਦੇ ਪੇਟ 'ਚ ਉਰਧ ਤਪ ਕਰਦਾ ਹੈ ਸਿਰ ਠਾਂ ਅਤੇ ਲੱਤਾਂ ਉੱਤੋਂ ਦੀ ਹੁੰਦੀਆਂ ਉਹਨਾਂ ਦੇ ਤਾਂ ਸਿਰ ਥੱਲੇ ਨੂੰ ਹੁੰਦਾ ਉਹਨੂੰ ਉਰਧ ਤਪ ਕਹਿੰਦੇ ਉੱਥੇ ਫਿਰ ਇੰਨੀ ਅੱਗ ਇੰਨੀ ਹੀਟ ਹੁੰਦੀ ਹੈ ਜਿਹੜਾ ਅਕਾਲ ਪੁਰਖ ਹੀ ਉਸ ਬੱਚੇ ਨੂੰ ਬਚਾਉਂਦਾ ਫਿਰ ਉੱਥੇ 9 ਮਹੀਨੇ 9 ਮਹੀਨੇ ਬੱਚਾ ਉਲਟਾ ਹੁੰਦਾ ਸੀ। ਉਲਟਾ ਦਾ ਮਤਲਬ ਹੈ ਉਰਧ ਕਈ ਉਰਧ ਤਪ ਕਰਦੇ ਸੀ ਬੜੀਆਂ ਬੜੀਆਂ ਖੂਹਾਂ 'ਚ ਪੁੱਠੇ ਲਟਕ ਜਾਣਾ ਔਰ ਸਿਰ ਭਾਰ ਹੋ ਕੇ ਤਪ ਕਰਨੇ ਮਹਾਰਾਜ ਕਹਿੰਦੇ ਨਹੀਂ ਤੁਸੀਂ ਸਾਹ ਜਿਹੜਾ ਬਾਹਰ ਕੱਢਦੇ ਹੋ ਉਹ ਉਰਧ ਹੈ ਔਰ ਅਰਧ ਹੈ ਜਿਹੜਾ ਅਸੀਂ ਅੰਦਰ ਨੂੰ ਖਿੱਚਦੇ ਹਾਂ ਇਸੇ ਨੂੰ ਸਾਸ ਗਰਾਸ ਦਾ ਅਭਿਆਸ ਕਿਹਾ ਹੈ। ਸਾਸ ਜਿਹੜਾ ਸਿੱਧਾ ਅਸੀਂ ਅੰਦਰ ਖਿੱਚਦੇ ਹਾਂ ਗਰਾਸ ਹੈ ਸਾਹ ਦਾ ਗਿਰਨਾ ਉਹ ਗਿਰਨਾ ਕੀ ਆ, ਅਸੀਂ ਉਹ ਬਾਹਰ ਕੱਢਦੇ ਹਾਂ, ਸਾਹ ਮੁੱਕ ਜਾਂਦਾ ਸਾਡਾ। ਤੋ ਸਾਸ ਗਿਰਾਸ ਦਾ ਅਭਿਆਸ ਬਹੁਤ ਥਾਂ, ਜਿਹੜਾ ਰਾਰੇ ਨੂੰ ਸਿਹਾਰੀ ਨਹੀਂ, ਰਾਰਾ ਪੈਰਾਂ 'ਚ ਹੋਏਗਾ ਗਰਾਸ ਦੇ, ਔਰ ਬਾਕੀ ਥਾਂ ਗੱਗੇ ਨੂੰ ਸਿਹਾਰੀ, ਸਿੱਧਾ ਹੀ ਰਾਰਾ ਕੰਨਾ ਸੱਸਾ ਗਰਾਸ ਵੀ ਸਾਹ ਦਾ ਗਿਰਨਾ। ਜਿੱਥੇ ਪੈਰਾਂ 'ਚ ਰਾਰਾ ਆ ਜਾਏ ਉਹ ਬਾਈਟ ਹੈ, ਬੁਰਕੀ ਹੈ ਜਿਹੜੀ ਮੂੰਹ 'ਚ ਪਾਉਂਦੇ, ਉੱਥੇ ਖਾਣ ਦਾ ਤਲਕ ਹੋਏਗਾ। ਇਸ ਕਰਕੇ ਸਾਸ ਗਰਾਸ ਇੰਨਾ ਅਭਿਆਸ ਸਾਡਾ ਰਿਕਮੈਂਡਡ ਆ ਸਾਰੀ ਬਾਣੀ 'ਚ ਔਰ ਅਰਧ ਉਰਦ ਦਾ। ਇਸ ਕਰਕੇ ਸਾਹ ਦਾ ਅੰਦਰ ਖਿੱਚਣਾ ਔਰ ਉਹਨੂੰ ਬਾਹਰ ਕੱਢਣਾ, ਔਰ ਆਪਣਾ ਜਿਹੜਾ ਵੀ ਤੂੰ ਗੁਰਮੰਤਰ ਜਪਦਾ ਹਾਂ, ਸ਼ਬਦ ਜਪਦਾ, ਉਹਦੇ ਦੋ ਟੋਟੇ ਕਰ ਲਾ, ਅੱਧਾ ਅੰਦਰ ਕੱਲ ਅੱਧਾ ਬਾਹਰ ਕੱਢ, ਔਰ ਇਹਦੇ ਨਾਲ ਤਾਲ ਜੋੜੀ ਰੱਖ। ਬਾਬਾ ਇਹ ਸਾਨੂੰ ਸਿਖਾ ਰਿਹਾ ਇਸ ਸਲੋਕ 'ਚ ਵੀ ਮੈਂ ਇਸ ਤਰ੍ਹਾਂ ਨਾਮ ਜਪਿਆ, ਇੱਕੇ ਆਖੇ ਆਖ ਹੈ ਸਬਦ ਭਾਖ ਹੈ, ਅਰਧ ਉਰਧ ਦਿਨ ਰਾਤੇ, ਅਰਧ ਉਰਧ ਦਿਨ ਰਾਤੇ। ਦਿਨ ਰਾਤੇ ਐਟ ਏ ਸਟਰੈਚ ਨਹੀਂ ਹੈ, ਅਸੀਂ ਦਿਨ ਰਾਤ ਹੀ ਲੱਗੇ ਰਹਿਣਾ, ਸਾਡਾ ਸਹਿਜ ਮਾਰਗ ਹੈ ਗ੍ਰਿਸ਼ਤੀਆਂ ਦਾ ਔਰ ਬਾਬੇ ਦਾ ਵੀ। ਅਸੀਂ ਸੌਣਾ ਵੀ ਹੈ, ਸਭ ਕੁਛ ਕਰਨਾ ਹੈ। ਦਿਨ ਰਾਤ ਦਾ ਮਤਲਬ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਤੋਂ ਇਸ ਅਭਿਆਸ ਨੂੰ ਦੇ 24 ਘੰਟਿਆਂ 'ਚ, ਔਰ ਦਿਨ ਰਾਤੇ ਦਾ ਮਤਲਬ ਹੈ ਸਾਡੀ ਪੰਜਾਬੀ 'ਚ ਬੋਲੀ ਹੈ। ਜੇ ਕੋਈ ਕੰਮ ਕਰ ਰਿਹਾ ਹੋਏ ਬਾਹਰੋਂ ਆਉਂਦਾ, ਯਾਰ ਤੂੰ ਸਾਰਾ ਦਿਨ ਉਹੀ ਕੰਮ ਕਰੀ ਜਾਂਦਾ, ਸਾਰਾ ਦਿਨ ਤਾਂ ਨਹੀਂ ਉਹ ਕਰਦਾ। ਇਹ ਮੁਹਾਵਰੇ ਚੱਲਣਗੇ ਪੰਜਾਬੀ ਸਾਡੇ ਔਰ ਮਾਂ ਬੋਲੀ ਸਾਡੀ 'ਚ, ਯਾਰ ਮੈਂ ਜਦੋਂ ਆਉਣਾ ਤੂੰ ਰਾਤ ਦਿਨ ਇਹੋ ਕੰਮ ਕਰਦਾ ਰਹਿਣਾ, ਰਾਤ ਦਿਨ ਤਾਂ ਨਹੀਂ ਕਰਦਾ। ਮਤਲਬ ਉਹ ਬਹੁਤ ਜ਼ਿਆਦਾ ਇਸੇ ਤਰ੍ਹਾਂ ਸੀ ਅਭਿਆਸ, ਰਾਤ ਦਿਨ ਦਾ ਮਤਲਬ ਹੈ ਜ਼ਿਆਦਾ ਟਾਈਮ ਅਭਿਆਸ ਨੂੰ ਅਸੀਂ ਦੇਣਾ ਹੈ। ਤੋ ਦਿਨ ਰਾਤੇ ਸਾਫ਼ ਹੋ ਗਿਆ, ਐਟ ਏ ਸਟਰੈਚ ਨਹੀਂ, ਅਰਧ ਉਰਧ ਸਾਹ ਅੰਦਰ ਖਿੱਚਣਾ ਬਾਹਰ ਕੱਢਣਾ, ਔਰ ਸ਼ਬਦ ਨੂੰ ਭਾਖੀ ਜਾਣਾ। ਸ਼ਬਦ ਹੈ ਦੋ ਕਿਸਮ ਦੇ, ਜਿਹੜਾ ਸ਼ਬਦ ਹੈ ਇੱਕ ਗਿਆਨ ਦਏਗਾ, ਔਰ ਗਿਆਨ ਵੀ ਉਹ ਅਟਕਲ ਪੱਚੂ ਨਹੀਂ ਦਏਗਾ, ਕੋਈ ਵੀ ਸ਼ਬਦ ਗਿਆਨ ਨਾਮ ਜਪਣ ਦਾ ਦਏਗਾ। ਉਹ ਸ਼ਬਦ ਹੈ ਜਿਹੜਾ ਅਸੀਂ ਗਾਈਦਾ ਹੈ, ਜਿਹੜਾ ਅਸੀਂ ਪੜ੍ਹੀਦਾ ਹੈ, ਸਾਰੇ ਸ਼ਬਦ ਬਾਣੀ ਦੇ ਸ਼ਬਦ ਹੈ, ਲੇਕਿਨ ਉਹ ਗਿਆਨ ਦੇਣਗੇ। ਸਾਰੀ ਗੁਰਬਾਣੀ 'ਚ ਗਿਆਨ ਕਲਾ ਹੈ, ਔਰ ਜਿਹੜਾ ਸ਼ਬਦ ਅਸੀਂ ਜਪਦੇ ਹਾਂ ਇਹਦੇ 'ਚ ਪਾਰਸ ਕਲਾ ਹੈ। ਦੋ ਸ਼ਬਦਾਂ 'ਚ ਹਾਰਡ ਐਂਡ ਫਾਸਟ ਲਾਈਨ ਸਾਨੂੰ ਕੱਢਣੀ ਪੈਣੀ ਹੈ। ਉਹ ਕਿਸ ਤਰ੍ਹਾਂ ਕੱਢਾਂਗੇ ਅਸੀਂ? ਜਿਹੜਾ ਸ਼ਬਦ ਜਪਣ ਵਾਲਾ ਉਹਨੂੰ ਅਸੀਂ ਅਰਧਾ ਉਰਧੀ ਜਪ ਸਕਾਂਗੇ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਸੀਂ ਨਹੀਂ ਜਪ ਸਕਦੇ ਅਰਧ ਉਰਧ ਨਾਲ। ਜਪ ਹੋਊਗਾ ਤਾਂ ਇੱਕੋ ਸ਼ਬਦ ਦਾ ਹੋਊਗਾ। ਇਹ ਲੌਜਿਕ ਅਸੀਂ ਦੇ ਰਹੇ ਹਾਂ ਔਰ ਸਾਰੀ ਬਾਣੀ ਕਹਿ ਰਹੇ ਹਾਂ ਵੀ ਸਾਰੀ ਬਾਣੀ ਦੇ ਸ਼ਬਦ ਅਰਧਾ ਉਰਧੀ ਨਹੀਂ ਜਪ ਸਕਦੇ। ਜਿੱਥੇ ਸ਼ਬਦ ਅਰਧਾ ਉਰਧੀ ਜਪਣ ਦਾ ਹੁਕਮ ਆ, ਸਾਨੂੰ ਅਭਿਆਸ ਜਿਸ ਤਰ੍ਹਾਂ ਗੁਰੂਆਂ ਨੇ ਬਾਣੀ 'ਚ ਦੱਸਿਆ ਸਾਨੂੰ ਉੱਦਾਂ ਕਰਨਾ ਪੈਣਾ। ਬਾਕੀ ਜਿਹੜਾ ਸ਼ਬਦ ਹੈ ਉਹ ਗਿਆਨ ਹੈ, ਉਹ ਵੀ ਅੱਖਰਾਂ 'ਚ ਹੈ। ਅੱਖਰੀ ਗਿਆਨ ਗੀਤ ਗੁਣ ਗਾ, ਅਸੀਂ ਉਹ ਵੀ ਗੀਤ ਗਾਉਣੇ ਆ ਸਾਰੇ, ਗਾਉਣ ਵਾਲੇ ਉਹ ਸ਼ਬਦ ਹੈ, ਲੇਕਿਨ ਉਹ ਸਾਰੇ ਸ਼ਬਦ ਦੇ ਵਿੱਚ ਨਿਕਲੇਗਾ ਕਿ ਭਈ ਇੱਕੇ ਆਖੇ ਆਖ ਹੈ ਸਬਦ ਭਾਖ ਹੈ, ਅਰਧ ਉਰਧ ਦਿਨ ਰਾਤੇ, ਅਰਧ ਉਰਧ ਦਿਨ ਰਾਤੇ। ਗਾਂ ਇੱਕ ਭਖ ਦਾ ਸਵਾਲ ਉੱਠੇਗਾ, ਅਸੀਂ ਜਪ ਰਹੇ ਹਾਂ ਜੀ, ਧਿਆਨ ਕਿੱਥੇ ਰੱਖੀਏ? ਮੂੰਹ ਨਾਲ ਕਹੀ ਤਾਂ ਜਾਂਦੇ, ਧਿਆਨ ਦੀ ਅਵਸਥਾ ਕੀ ਹੈ, ਧਿਆਨ ਕਿੱਥੇ ਰੱਖਣਾ ਹੈ? ਔਰ ਇਹੋ ਹੀ ਸ਼ਬਦਾਂ 'ਚੋਂ ਸਮਝਾਂਗੇ। ਮਹਾਰਾਜ ਨੇ ਇਹ ਸਲੋਕ 'ਚ ਹੀ ਖੋਲ੍ਹ ਦਿੱਤਾ ਹੈ ਧਿਆਨ ਕਿੱਥੇ ਰੱਖਣਾ। ਧਿਆਨ ਸੁਣਨ 'ਚ ਰੱਖਣਾ ਹੈ, ਜਿਹੜਾ ਜੀਵ ਨਾਲ ਤੂੰ ਨਾਮ ਜਪਦਾ ਹੈ ਉਹਨੂੰ ਸੁਣ ਕੰਨਾਂ ਨਾਲ, क्योंकि ऐसे ऐसा साढ़े आ थ्रोट जां गल दे विच बठिंडा जंक्शन बने आ ENT ईयर नोज़ एंड थ्रोट जदों अंदर नाम जपीदा इतना दा फंक्शन है नाम जे तेरा चित अंदर है अंदरले बन्ने ध्यान है तो तेनू आपे सुन पैना जे समझ लिया तू जड़े जप रहा वो नहीं सुनदा तेनू तेरा ध्यान कितने बाहर गए इस करके ऐसी ऐसा महाराज स्पष्ट और साडा अभ्यास साइंटिफिकली बैलेंस्ड अभ्यास है ऐसा अभ्यास है जड़ा कलयुग च ही आया और गुरु नानक नू ये अखर आए किसी वेदा शास्त्रां च पहला चार अखर नहीं सी वाहिगुरु गुरमंत्र दे उन्हां नू कहन दित्ते गुरु बाबे नानक ना आप अपनी बाणी कलम ना लिखदे ने अखर नानक अखयो आपे लहे भरांत होवे जिस दाते जिन्हें ये अकाल पुरख के अखर गुरु बाबे नानक नू आए कहिंदे मेरी ते भरांत अंदरों निकल गई सारी भरांत है दूजा भाव भरांत है मेरी बॉडी च गारबेज भरिया पिया सी होर ख्यालां दा होर सारा कुछ वह कहिंदा ओह ते भरांत निकल गई मेरी अखर ही रह गए अंदर तो एडे वड्डे कौतकहार अखर ने परमेश्वर दे और पहला युगां च वेदां शास्त्रां च गुरमंत्र नहीं सी ए दी लेटेस्ट एंड दी ग्रेटेस्ट एंड साइंटिफिकली बैलेंस्ड और आम असी गृहस्थ जीवन करते हुए हर काम करते हुए इन्हां नूं भाक सकते पहली स्टेज है एक दू जीभों लख होए लख वीस लख लख गेड़ा आख है एक नाम जगदीश इहदे च मन लगन की गल नहीं है मन नहीं पहला लगेगा सुनिया नहीं जाणगे लेकिन साडा गोल इहो ही है भी जिहड़ा जपना उहनूं ही सुनना इहदे नां ही ध्यान लग जाना है गुरु अर्जन पातशाह बड़ा साफ कहिंदे जास जपत भौं अपदा जाए धावत मनुआ आवे ठाएं जास जपत फिर दुख न लागै जास जपत ए हौमे भागै ज्यों ज्यों गुरमंत्र नूं जपांगे इहदा भौना इहदा बार फिरना इहदे ख्याल मन नहीं पाउंदा मन बहुत वड्डी चीज़ है इहदे फुरने इहदे ख्याल ये जिहड़े अंदर विचारां उठदियां लहरां उठदियां है वह काम खराब कर दियां है साडी बाणी च लिखे आ गुरु अमरदास साहब ने जिचर ए मन लहरी विच है होमे बहुत हंकार सेवा थाएं पै तिसकी खप खप होए खुआर नानक सेवक सो आखिए जो सिर धरे उतार फिर मुहावरा आ गया ईडियम आ गया सी इहदी भी सिर वढ के दे देना सिर धरे उतार दा मतलब है अपने दिमाग चों चतराई खत्म करे और सिर वेचना सतगुरु पास की है भी अपनी मत नहीं करनी जो गुरु की मत सारी बाणी च आए गया उहदे अंडर रहना है इस करके गुर की मत तो ले आने भगते बिना बहुत डूबे सियाने गुरु की मत लै गुरु की मत है ही सारा श्री गुरु ग्रंथ साहब जी की बाणी इसे नूं ही गुरु रामदास साहब कहिंदे ने सतगुर की बाणी सत स्वरूप है गुरु रामदास साहब कहिंदे मेरी बाणी नहीं है उत्तों आउंदी सी उन्हां नूं जैसी मैं आवै बाबा नानक कहिंदा खसम की बाणी तैसड़ा करी ज्ञान भी लै लो मैं ते विच मैसेंजर हैं जिद्दां दा मैनूं ज्ञान आया मैं लिखी जा रहा जैसी मैं आवै खसम की बाणी ज्ञान कीता है और वो जिहड़ा ज्ञान है वो इक्को बन्ने लाएगा भी भजन करना है बंदगी करनी है भगती करनी है तो भगती जिहड़ी है गुरु की मत ना करी दी है साडा शब्द गुरु श्री गुरु ग्रंथ साहब जी है ये सारे शब्द सारा ज्ञान साडी गुरु की मत है तो सतगुर की बाणी सत स्वरूप है गुरबाणी बणीए गुरबाणी वांगू बनो गुरसिख नूं अपना जीवन ढालना पैना जिद्दां गुरबाणी कहिंदी ते सतगुर की रीसे जो होर कच पिच बोलदे से कुड़ियार कूड़े चढ़ पड़िए बाकी किसे गल दे मगर भी लगना ओ कूड़ी चीज़ है सतगुर की बाणी ही सत स्वरूप है इस करके ये बाणी की है अखरी नाम ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ। ਜਿਹੜਾ ਸਾਰੇ ਹੈ ਅੱਖਰ ਹੈ। ਇਸ ਸ਼ਬਦ ਗੁਰੂ ਨੂੰ ਬਾਬੇ ਨਾਨਕ ਨੇ ਕਿਹਾ ਹੈ, ਤੂੰ ਜੀਂਦਾ ਮੁਰਸ਼ਿਦ, ਜੀਂਦਾ ਬੰਦਾ ਗੁਰੂ ਕਰਨਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰ, ਜਿਹੜਾ ਸ਼ਬਦ ਰੂਪ ਹੈ। ਕਿਉਂਕਿ ਜੇ ਗੁਰੂ ਦੀ ਦੇਹ ਨੂੰ ਗੁਰੂ ਕਰ ਲਏਗਾ, ਗੁਰੂ ਦੀ ਦੇਹ ਕਾਟ ਨਹੀਂ ਕਰਦੀ ਵਿਆਸੀ 'ਤੇ, ਉਹ ਗੁਰੂ ਦਾ ਜਿਹੜਾ ਅੰਦਰਲਾ ਗਿਆਨ ਹੁੰਦਾ ਹੈ ਉਹ ਅਸਰ ਕਰਦਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨੂੰ ਕਿਹਾ ਹੈ, ਗਿਆਨ ਗੁਰੂ ਆਤਮ ਉਪਦੇਸੋ ਨਾਮ ਭਭੂਤ ਲਗਾਓ। ਦਸਮ ਪਾਤਸ਼ਾਹ ਤੋਂ ਸ਼ਬਦ ਗੁਰੂ ਨੂੰ ਹੀ ਬਾਬੇ ਨਾਨਕ ਨੇ ਕਿਹਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੇ ਜੱਗ ਬਹੁਰਾਨ। ਪਾਗਲ ਵਾਂਗੂ ਦੁਨੀਆ ਤੁਰੀ ਫਿਰਦੀ ਹੈ ਕੋਈ ਜੀਂਦਾ ਮੁਰਸ਼ਦ ਲੱਭਣ ਲਈ, ਕੋਈ ਸਾਰਾ। ਬਾਬੇ ਨਾਨਕ ਨੇ ਸੇਧ ਦਿੱਤੀ, ਜਿਹੜੇ ਅੜੇ ਅੜੇ ਸ਼ਬਦ ਹੈ ਉਹੀ ਐਡੇ ਗਹਿਰੇ ਔਰ ਡੂੰਘੇ ਹੈ, ਇਹੋ ਸਾਡੇ ਗੁਰ ਅਤੇ ਪੀਰ ਹੈ। ਮੁਸਲਮਾਨਾਂ ਦੇ ਦੋਨਾਂ ਕੌਮਾਂ ਨੂੰ ਸਮਝਾ ਰਹੇ ਨੇ। ਔਰ ਬਗੈਰ ਸ਼ਬਦ ਤੋਂ ਜੱਗ ਪਾਗਲ ਹੋਇਆ ਫਿਰਦਾ, ਸ਼ਬਦ ਹੱਲ ਨਹੀਂ ਆਉਂਦਾ ਕਿਸੇ ਦੇ ਮਗਰ, ਆਦਮੀ ਦੇ ਮਗਰ ਲੱਗਦਾ ਕਿੱਦਾਂ, ਸ਼ਬਦ ਦੇਖੋ ਸਾਰ ਕੀ ਕਹਿੰਦੇ। ਤੋ ਇਹ ਸ਼ਬਦ ਗੁਰੂ ਹੈ, ਇਹਦੇ ਵਿੱਚ ਜਿਹੜੇ ਬੜੇ ਗਹਿਰੇ ਹੈ, ਗਿਆਨ ਵੀ ਲੈ ਸਕਦੇ ਹਾਂ, ਔਰ ਉੱਥੋਂ ਬਾਅਦ ਇਹਦੇ 'ਚੋਂ ਗੁਰਮੰਤਰ ਵੀ ਮਿਲਦਾ ਹੈ। ਸਾਫ ਲਿਖੇ ਆ, ਪਰਮੇਸ਼ੁਰ ਦੇ ਅਨੇਕ ਨਾਮਾਂ ਨੂੰ ਜੱਫੀ ਪਾਈ ਹੈ, ਦੱਸਿਆ ਸਾਨੂੰ ਵੀ ਪਰਮੇਸ਼ੁਰ ਦੇ ਕਿਸੇ ਵੀ ਨਾਮ ਨੂੰ ਦੇ ਵਿੱਚ ਵੱਧ ਘੱਟ ਤਾਕਤ ਨਹੀਂ ਹੈ, ਇੱਕੋ ਜਿਹੇ ਸਾਰੇ ਕਲਾ ਭਰਪੂਰ ਨੇ। ਪਰ ਆਪਣੇ ਆਪਣੇ ਗੁਰੂ ਦਾ ਗੁਰਮੰਤਰ ਜਪਣਾ ਚਾਹੀਦਾ ਜਿਹਦੇ ਕੋਲੋਂ ਤੁਸੀਂ ਦੀਖਿਅਤ ਹੋਏ ਹੋ। ਤੋ ਗੁਰਮੰਤਰ ਸਾਨੂੰ ਗੁਰੂ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਨੂੰ ਗੁਰਮੰਤਰ ਮਿਲ ਜਾਂਦਾ ਹੈ। ਔਰ ਗਿਆਨ ਲਈ ਸਾਡੇ ਕੋਲ ਯੁੱਗਾਂ ਯੁੱਗਾਂ ਲਈ ਗੁਰੂ ਗ੍ਰੰਥ ਸਾਹਿਬ ਹੈ। ਇਸੇ ਕਰਕੇ ਸਾਰੇ ਗਿਆਨ 'ਚ ਦੇਹ ਭੱਜੀ ਪਈ ਹੈ, ਔਰ ਗੁਰੂ ਅਮਰਦਾਸ ਸਾਹਿਬ ਨੇ ਕਹਿਤਾ, ਦੇਹੀ ਕਾਚੀ ਕਾਗਜ਼ ਮਿਕਦਾਰਾ ਬੂੰਦ ਪਵੇ ਟੈਤ ਬਿਨਸਤ ਲਗੇ ਨਾ ਬਾਰਾ। ਉਹੋ ਜਿਹਾ ਗੁਰੂ ਨਾ ਕਰ ਜਿਹੜਾ ਢੱਠ ਜਾਣਾ ਹੈ, ਮੁੱਕ ਜਾਣਾ ਹੈ। ਦੇਹੀ ਕਾਚੀ, ਦੇਹੀ ਗੁਰੂ ਨਹੀਂ ਆ, ਉਹਦੇ ਵਿਚਲਾ ਜਿਹੜਾ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਉਹ ਸਾਡਾ ਗੁਰੂ ਹੈ। ਇਸ ਕਰਕੇ ਸ਼ਬਦ ਗੁਰੂ ਸੁਰਤੇ ਧੁੰਨੇ ਚੇਲਾ, ਅਸੀਂ ਇਹਦੇ ਵਾਲੇ ਆਉਣਾ ਵੀ ਅਸੀਂ ਸੁਰਤ ਕਿੱਥੇ ਰੱਖਣੀ ਔਰ ਕਿੱਦਾਂ ਜਪਣਾ ਹੈ, ਜਿੱਦਾਂ ਬਾਣੀ ਕਹਿੰਦੀ ਹੈ। ਇਸ ਕਰਕੇ ਸ਼ਬਦ ਨੂੰ ਭਾਖ ਭਾਖ ਕੇ ਜਪਣਾ ਹੈ। ਔਰ ਜਿਹੜਾ ਸਾਰਾ ਗਿਆਨ ਹੈ ਇਹ ਧਿਆਨ ਵੀ ਇਸੇ ਸਲੋਕ 'ਚ ਦੱਸ ਰਹੇ ਨੇ, ਪਰ ਅਸੀਂ ਧਿਆਨ ਬਾਬੇ ਦੇ ਸ਼ਬਦ ਨਾਲ ਹੀ ਖੋਲ੍ਹਾਂਗੇ ਅੱਜ, ਵੀ ਧਿਆਨ ਉਹਨਾਂ ਨੇ ਸਿੱਧ ਗੋਸ਼ਟ 'ਚ ਐਡੇ ਵੱਡੇ ਜਿਹੜੇ ਸਪਿਰਚੁਅਸਟ ਲੋਕ ਸੀ, ਸਿੱਧ ਯੋਗੀ, ਇੱਕ ਮਾਮੂਲੀ ਬੰਦੇ ਨਹੀਂ ਸੀ। ਬੜੀਆਂ ਬੜੀਆਂ ਭਾਰੀਆਂ ਤਪਾਂ ਕਰਕੇ ਇਹਨਾਂ ਨੇ ਅੰਦਰ ਤਾਕਤਾਂ ਰਿਧੀ ਸਿੱਧੀਆਂ ਕਾਇਮ ਕੀਤੀਆਂ ਸੀ, ਔਰ ਵੱਡੇ ਵੱਡੇ ਭਾਰੇ ਯੋਗੀ ਸੀ ਜਿਹਨਾਂ ਨੇ ਗੁਰੂ ਮਹਾਰਾਜਾ ਨਾਲ ਕਨਵਰਸੇਸ਼ਨ ਕੀਤੀ, ਉਹਨਾਂ ਨੂੰ ਸਵਾਲ ਪੁੱਛੇ, ਬਾਬੇ ਨੇ ਜਵਾਬ ਦਿੱਤੇ ਔਰ ਨਿਹਾਲ ਹੋ ਗਏ। ਕਹਿੰਦੇ, ਵਾਹ ਬਾਬਾ, ਤੂੰ ਛੋਟੀ ਜਿਹੀ ਉਮਰ ਹੈ ਤੇਰੀ, ਪਰ ਤੇਰੀਆਂ ਗੱਲਾਂ ਬੜੀਆਂ ਸਿਆਣੀਆਂ, ਤੂੰ ਸਾਨੂੰ ਦੱਸ ਸਕਦਾ ਤੂੰ ਕਿਹੜੀ ਮਤ ਨਾਲ ਭਜਨ ਕਰਦਾ, ਤੇਰੀ ਫਾਊਂਡੇਸ਼ਨ ਕੀ ਹੈ, ਆਰੰਭ ਕੀ ਹੈ। ਬੜੇ ਧਿਆਨ ਨਾਲ ਚੀਜ਼ਾਂ ਦੇਖਣ ਵਾਲੀਆਂ, ਇਸੇ ਕਰਕੇ ਅਸੀਂ ਠੇਡੇ ਖਾ ਰਹੇ ਹਾਂ ਬਾਹਰ, ਇਨਸਾਨਾਂ ਨੂੰ, ਦੂਸਰਿਆਂ ਨੂੰ, ਸਾਰਿਆਂ ਨੂੰ, ਸਿੱਖੀ ਨੂੰ ਪਤਾ ਨਹੀਂ ਹੈ। ਲੇਕਿਨ ਆਪਣਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ, ਪਹਿਲਾਂ ਗੁਰੂ ਬਾਬੇ ਨਾਨਕ ਨੂੰ ਅਸੀਂ ਪੁੱਛੀਏ ਵੀ ਅਸੀਂ ਕਿੱਦਾਂ ਜਪਣਾ ਹੈ। ਔਰ ਉਹਨਾਂ ਨੇ ਸਿੱਧ ਗੋ, ਐਡੇ ਵੱਡੇ ਦਿਆਲ ਗੁਰੂ, ਪਹਿਲਾ ਪੈਗੰਬਰ, ਪਹਿਲਾ ਔਲੀਆ ਸਾਡਾ, ਜੋ ਕਨਵਰਸੇਸ਼ਨ ਉਸ ਵੇਲੇ ਹੋਈ ਹੈ, ਗੋਸ਼ਟੀ ਹੋਈ ਆ, ਗੁਰੂ ਨਾਨਕ ਨਾਲ ਸਿੱਖਾਂ ਲਈ ਸਾਂਭ ਕੇ ਸਾਨੂੰ ਦੇ ਦਿੱਤੀ ਹੈ। ਸਿੱਧ ਗੋਸ਼ਟ ਉਹਨਾਂ ਦਾ ਮਾਸਟਰ ਪੀਸ ਹੈ। ਕਿੱਦਾਂ ਸਿੱਧਾਂ ਨੂੰ ਉਲਟਾ ਕੇ ਸੁੱਟਿਆ ਵੀ ਤੁਸੀਂ ਐਡੀ ਚਿੱਕਰ ਦੇ। ਉਹ ਕਹਿੰਦੇ ਸੀ, ਬਾਬਾ ਤੇ ਤੂੰ, ਤੇਰਾ ਗੁਰੂ ਕੋਈ ਨਹੀਂ, ਔਰ ਤੇਰਾ ਗੁਰੂ ਕੌਣ ਆ? ਕਹਿੰਦੇ, ਮੇਰਾ ਸ਼ਬਦ ਗੁਰੂ ਹੈ। ਕਹਿੰਦਾ, ਅੱਜ ਸਿੱਧਾਂ ਗੋਰਖ, ਅਸੀਂ ਗੁਰੂਖ ਨੂੰ ਮੰਨਣ ਵਾਲੇ ਹਾਂ। ਗੋਰਖ ਦਾ ਗੁਰੂ ਗਾ ਮਾਇਆ ਮਛੰਦਰ ਹੋਇਆ, ਔਰ ਰਿਸ਼ੀਆਂ ਮੁਨੀਆਂ ਤੋਂ ਲੈ ਕੇ ਨਾਰਦ ਮੁਨੀ ਹੋਏ ਗੁਰੂ, ਬੜੇ ਬੜੇ ਗੁਰੂ ਦੇਹ 'ਚ ਹੋਏ ਹੈ। ਹੇ ਬਾਲਿਆ, ਬਾਲੇ ਛੋਟੀ ਉਮਰ ਸੀ ਮਹਾਰਾਜ ਦੀ, ਹੇ ਬਾਲਿਆ ਤੂੰ ਅਜੀਬ ਹੀ ਗੱਲ ਕਹਿੰਦਾ ਵੀ ਮੇਰੇ ਗੁਰੂ ਦੀ ਦੇਹ ਨਹੀਂ ਹੈ। ਕਹਿੰਦੇ, ਨਹੀਂ ਮੇਰੇ ਗੁਰੂ ਦੀ ਦੇਹ ਨਹੀਂ। ਕਹਿੰਦਾ, ਫਿਰ ਤੂੰ ਉਸ ਗੁਰੂ ਦੀ ਦੇਹ ਨਹੀਂ ਹੈ ਅਤੇ ਤੂੰ ਭਜਨ ਕਿਹਦੀ ਮਤ ਨਾ ਕਰਦਾ, ਤੇਰਾ ਮੁੱਢ ਕੀ ਹੈ, ਔਰ ਤੂੰ ਜਿਹੜੇ ਕਿਹੜੇ ਵੇਲੇ ਭਜਨ ਕਰਦਾ ਤੂੰ? ਆਹ ਪਹਿਲਾ ਸਵਾਲ ਪੁੱਛਿਆ ਸੀ ਬਾਬੇ ਦੇ ਨਾਨਕ ਦੇ, ਸਾਰੇ ਬਚਨ ਯਾਦ ਰੱਖੀਏ ਔਰ ਮਿਲ ਕੇ ਉਹ ਗਾਈਏ। ਕਵਨ ਮੂਲ ਕਵਨ ਮੱਤੇ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੇਰਾ ਕਿਹੜਾ ਗੁਰੂ ਆ ਔਰ ਤੂੰ ਕਿਹਦੀ ਮੱਤ ਨਾ, ਜੇ ਤਾਂ ਕਹਿੰਦਾ ਮੇਰਾ ਗੁਰੂ ਕੋਈ ਨਹੀਂ ਹੈ, ਕਿਹਦੀ ਮੱਤ ਨਾ, ਔਰ ਤੂੰ ਕਿਹੜੇ ਵੇਲੇ ਭਜਨ ਕਰਦਾ। ਮੂਲ ਕਹਿੰਦੇ ਮੋਢ ਨੂੰ, ਫਾਊਂਡੇਸ਼ਨ। ਬਾਬਾ ਹੁਣ ਜਵਾਬ ਦਏਗਾ, ਪਹਿਲਾਂ ਜਵਾਬ ਬਾਬੇ ਦਾ ਡੂੰਘਾ ਗਾ ਲਈਏ, ਫਿਰ ਉੱਤੇ ਵਿਚਾਰ ਕਰਾਂਗੇ ਔਰ ਅਸੀਂ ਉਸ ਕੁਛ ਜਿੱਦਾਂ ਬਾਬੇ ਨਾਲ ਪੂਰਨੇ ਪਾਇਆ ਉੱਦਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਤੋ ਸਿੱਧਾ ਨਾ ਪੁੱਛਿਆ ਕਵਨ ਮੂਲ ਕਵਨ ਮੱਤੇ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਬਾਬਾ ਜੀ ਨੇ ਕਿਹਾ ਪਾਵਨ ਆਰੰਭ ਸਤੇ ਗੁਰ ਮੱਤੇ ਵੇਲਾ ਸ਼ਬਦ ਗੁਰੂ। ਸੁਰਤ ਤੁਨ ਨਹੀਂ ਕਹਿਣਾ, ਉੱਥੇ ਹੈ ਸ਼ਬਦ ਗੁਰੂ ਸੁਰ ਤੇ ਤੁਨੇ ਚੇਲਾ। ਉਹ ਕਹਿੰਦੇ ਮਹਾਰਾਜ ਸਾਨੂੰ ਸਮਝ ਨਹੀਂ ਆਈ। ਕਹਿੰਦੇ ਮੈਂ ਪਰਮੇਸ਼ਰ ਦੇ ਨਾਮ ਦਾ ਜੋ ਮੈਂ ਆਰੰਭ ਕਰਦਾ ਹੈ, ਮੈਂ ਪਵਨ ਨਾਲ ਆਰੰਭ ਕਰਦਾ ਹੈ। ਪਵਨ ਹਵਾ ਨੂੰ ਕਿਹਾ ਹੈ, ਮੈਂ ਹਵਾ ਅੰਦਰ ਖਿੱਚਦਾ ਹੈ, ਮੈਂ ਜ਼ਿੰਦਗੀ ਅੰਦਰ ਖਿੱਚਦਾ ਹੈ, ਲਾਈਫ ਹੈ ਆਕਸੀਜਨ। ਸਿੱਧ ਭਾਬੇ ਦੀਆਂ ਗੱਲਾਂ ਸੁਣ ਕੇ ਬੜੇ ਅਲਰਟ ਹੋ ਗਏ। ਕਹਿੰਦੇ ਮੈਂ ਵਾਹੇ ਅੰਦਰ ਖਿੱਚਦਾ ਹਾਂ, ਮੈਂ ਜ਼ਿੰਦਗੀ ਅੰਦਰ ਖਿੱਚਦਾ ਹਾਂ, ਲਾਈਫ ਅੰਦਰ ਖਿੱਚਦਾ ਹਾਂ, ਸਾਹ ਅੰਦਰ ਖਿੱਚਦਾ ਹਾਂ, ਔਰ ਉਹਨੂੰ ਮੈਂ ਗੁਰੂ ਕਹਿ ਕੇ ਬਾਹਰ ਕੱਢਦਾ ਹਾਂ। ਕਹਿੰਦੇ ਬਾਬਾ ਤੇਰਾ ਅਭਿਆਸ ਜੀ ਅਜੀਬ ਹੈ, ਤੂੰ ਆਰੰਭ। ਕਹਿੰਦਾ ਮੈਂ ਜੇ ਜ਼ਿੰਦਗੀ ਨਹੀਂ ਤਾਂ ਮੈਂ ਆਰੰਭ ਕਾਹਦੇ ਨਾਲ ਕਰਨੀ। ਇਸ ਕਰਕੇ ਜਿਹੜਾ ਪਾਵਨ ਲਫਜ਼ ਹੈ ਉਹ ਹੈ ਹੀ ਸਾਡਾ ਵਾਹੇ। ਆਸ ਹੀ ਅਭਿਆਸ ਕਰਾਂਗੇ, ਵਾਹੇ ਅੱਖਰ ਨਹੀਂ ਹੈ, ਸਾਊਂਡ ਹੈ, ਹਵਾ ਜਿਹੜੀ ਅਸੀਂ ਅੰਦਰ ਖਿੱਚਦੇ ਹਾਂ। ਵਾਹ ਵਾਹ ਅੱਖਰ ਨਹੀਂ ਹੈ, ਅੱਖਰ ਗੁਰੂ ਜਿਹੜੇ ਜੀਵਨਾ ਬੋਲੀ ਦੀ ਅੱਖਰ ਗੁਰੂ ਹੈ। ਇਸੇ ਕਰਕੇ ਜ਼ਿਆਦਾ ਗੁਰੂ ਗੁਰੂ ਜਪੇ ਮਨ ਮੇਰੇ, ਗੁਰੂ ਗੁਰੂ ਗੁਰਕਰ ਮਨ ਮੇਰੇ। ਗੁਰੂ ਅਸਲ ਸ਼ਬਦ ਆ ਸਾਡਾ, ਵਾਹੇ ਹਵਾ ਦੀ ਆਵਾਜ਼ ਹੈ। ਅੰਦਰ ਨੂੰ ਖਿੱਚਣੀ ਹੈ, ਪੇਟ ਫੁੱਲਣਾ ਹੈ, ਪੂਰੀ ਆਕਸੀਜਨ ਅੰਦਰ ਖਿੱਚਣੀ ਹੈ। ਔਰ ਇਸ ਥੋੜ੍ਹੀ ਨਹੀਂ ਖਿੱਚਣੀ, ਵਾਹੇ ਨੂੰ ਕਹਿ ਕੇ ਇਹ ਅੱਖਰ ਨਹੀਂ ਹੈ, ਗੁਰੂ ਅੱਖਰ ਵੀ ਜ਼ੋਰ ਨਾਲ ਕਹਿਣਾ ਹੈ। ਆਕਸੀਜਨ ਇੰਨੀ ਖਿੱਚਣੀ ਹੈ ਭਈ ਅੰਦਰ ਸਾਰੀ ਆਕਸੀਜਨ ਲੰਗ 'ਚ ਜਾ ਕੇ ਕਾਰਬਨ ਡਾਈਆਕਸਾਈਡ ਬਣ ਜਾਵੇ। ਉਹਨੂੰ ਟਾਈਮ ਦਾ ਜਿਹੜਾ ਛੋਟਾ ਛੋਟਾ ਅਭਿਆਸ ਕਰਨਾ ਹੈ ਗਲਤ ਹੈ। ਵਾਹੇ ਪੂਰੀ ਖਿੱਚੋ ਔਰ ਸਹਿਜ ਬਲੋਵੋ, ਜੈਸੇ ਤੱਤ ਨਾ ਜਾਈ ਐਸਾ ਬਲੋਵਣਾ ਬਲੋਵੋ। ਮੇਰੇ ਭਾਈ ਕਬੀਰ ਸਾਹਿਬ ਕਹਿੰਦੇ ਪੂਰੀ ਆਕਸੀਜਨ ਅੰਦਰ ਖਿੱਚੋ ਔਰ ਉਹਨੂੰ ਉੱਨੀ ਬਾਹਰ ਕੱਢੋ, ਅੰਦਰ ਕੋ ਰਹਿ ਨਾ ਜਾਵੇ। ਇਹਦੇ ਨਾਲ ਸਭ ਤੋਂ ਪਹਿਲਾਂ ਇਹ ਐਸੇ ਕੌਤਕ ਹਾਰ, ਐਸਾ ਸਾਇੰਟੀਫਿਕਲੀ ਬੈਲੈਂਸ, ਮੈਡੀਕਲੀ ਲੋਜੀਕਲੀ ਇਹ ਅਭਿਆਸ ਹੈ ਜਿਹੜਾ ਕਿ ਪਹਿਲਾਂ ਸਿਹਤ ਬਣਾਉਂਦਾ ਹੈ। ਬਾਣੀ 'ਚ ਸ਼ਬਦ ਹੀ ਇੱਥੋਂ ਸ਼ੁਰੂ ਹੁੰਦਾ, ਪ੍ਰਥਮੇ ਮਿਟਿਆ ਤਨ ਕਾ ਰੋਗ। ਪਹਿਲਾਂ ਬਿਆਸੀ ਦੇ ਉਹ ਅਕਾਲ ਪੁਰਖ ਤਨ ਦੇ ਰੋਗ ਗਵਾਉਂਦਾ ਹੈ। ਜਿਉਂ ਜਿਉਂ ਜਪਦੇ ਆਕਸੀਜਨ ਅੰਦਰ ਕੰਮ ਕਰਦੀ ਹੈ। ਅਸੀਂ ਹੁਣ ਲੇਟੈਸਟ ਥਿਊਰੀ ਦੇ ਰਹੇ ਹਾਂ ਡਾਕਟਰਾਂ ਦੀ, ਜਿਹੜਾ ਕਿ ਸਾਡਾ ਅਭਿਆਸ ਦੇਖ ਕੇ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ। ਪਿੱਛੇ ਜੇ ਇੱਥੇ ਇੰਗਲੈਂਡ ਦੇ ਵਿੱਚ ਸਾਰੀ ਦੁਨੀਆ ਦੇ ਡਾਕਟਰਾਂ ਦਾ ਇੱਕ ਸਮਾਗਮ ਹੋਇਆ, ਜਿਹਦੇ 'ਚ ਬੜੇ ਬੜੇ ਡਾਕਟਰਾਂ ਨਾਲ ਪੇਪਰ ਪੜ੍ਹੇ, ਔਰ ਇੱਕ ਰਸ਼ੀਆ ਦਾ ਡਾਕਟਰ ਆਇਆ ਜਿਹਨੂੰ ਕਿ ਉਹਨਾਂ ਨੇ ਪ੍ਰਾਈਜ਼ ਦਿੱਤਾ ਵੀ ਇਹਦਾ ਪੇਪਰ ਬੈਸਟ ਹੈ। ਉਹਨੇ ਆਣ ਕੇ ਪੇਪਰ ਬਣਿਆ, ਸਾਡਾ ਸਾਥੀ ਵੀ ਇੱਥੋਂ ਉਹਨਾਂ ਕੋਲ ਗਿਆ ਸੀ ਸੁਣਨ, ਔਰ ਅੰਦਰ ਜਾ ਕੇ ਉਹਦੀ ਬੜੀ ਫੀਸ ਸੀ, ਔਰ ਉਹ ਜਿਹੜਾ ਡਾਕਟਰ ਜਿਹਦਾ ਪੇਪਰ ਫਸਟ ਆਇਆ ਉਹਦੇ ਨਾਲ ਬੋਲਣ ਦੀ ਹੀ ਖਰੇ ਕਿੰਨੇ ਪਾਉਂਡ ਫੀਸ ਸੀ। ਜਦੋਂ ਉਹਦਾ ਲੈਕਚਰ ਕਰਕੇ ਹਟਿਆ ਉਹ ਕਹਿੰਦੇ ਅਸੀਂ ਸਾਰੀ ਆਕਸੀਜਨ ਅੰਦਰ ਖਿੱਚਣੀ ਹੈ ਔਰ ਉਹਨੂੰ ਬਾਹਰ ਕੱਢਣੀ ਹੈ ਪੂਰੀ ਨੂੰ, ਇਹਦੇ ਨਾਲ ਜਿਸਮ ਸਾਰੀ 'ਚ ਆਕਸੀਜਨ ਜਾਂਦੀ ਹੈ। ਜੇ ਅਸੀਂ ਸਾਰੇ ਜਿਸਮ ਨੂੰ ਆਕਸੀਜਨ ਨਾ ਦਾਂਗੇ ਔਰ ਗਾਂ ਬਰੇਨ ਨੂੰ ਆਕਸੀਜਨ ਨਾ ਦਾਂਗੇ, ਸਟਰੋਕ ਹੋਜੂ, ਅਧਰੰਗ ਹੋਜੂ, ਪਾਸਾ ਮਾਰਿਆ ਜਾਊ, ਕਿਉਂਕਿ ਬਰੇਨ ਦੇ ਦੋ ਹਿੱਸੇ ਹੈ, ਇੱਕ ਖੱਬਾ ਇੱਕ ਸੱਜਾ। ਕਈ ਵਾਰੀ ਜੇ ਖੱਬਾ ਹਿੱਸਾ ਉੱਤੋਂ ਮਰ ਗਿਆ ਬਰੇਨ ਨੂੰ ਪੂਰੀ ਆਕਸੀਜਨ ਨਾ ਗਈ, ਸਟਰੋਕ ਹੋਣਾ ਸ਼ੁਰੂ ਹੋ ਗਿਆ, ਸਾਰਾ ਖੱਬਾ ਪਾਸਾ ਐਨ ਅਧਰੰਗ, ਉਹ ਚੱਲਣਗੀ ਨਹੀਂ, ਉਂਗਲਾਂ ਉਹ ਮੋਢਾ ਉਹ ਅੱਖ ਉਹ ਸਾਰਾ ਕੁਛ, ਕਿਉਂਕਿ ਅੰਦਰੋਂ ਬਰੇਨ ਦਾ ਅੱਧਾ ਹਿੱਸਾ ਸੁੰਨ ਹੋ ਗਿਆ, ਉਹਦਾ ਚਿੱਟਾ ਰੰਗ ਹੋ ਜਾਂਦਾ ਹੈ। ਦੂਸਰਾ ਹਿੱਸਾ ਬਚਿਆ, ਦੂਸਰੇ ਅੰਗ ਤੁਹਾਡੇ ਚੱਲਣਗੇ, ਇਹਨੂੰ ਅਧਰੰਗ ਕਹਿੰਦੇ ਆ। ਔਰ ਕਹਿੰਦਾ ਜਿਹੜਾ ਆਕਸੀਜਨ ਅੰਦਰ ਖਿੱਚਦਾ ਹੈ, ਔਰ ਉਹਨਾਂ ਨੇ ਰਿਕਮੈਂਡ ਕੀਤਾ ਵੀ ਜਿਹੜੇ ਯੋਗੀ ਲਗਾਤਾਰ ਸਮਾਧੀਆਂ ਲਾ ਕੇ ਸਾਹ ਖਿੱਚ ਕੇ ਬਹਿ ਜਾਂਦੇ, ਦੈਟ ਇਜ਼ ਮੋਸਟ ਡੇਂਜਰਸ ਟੂ ਦੀ ਹੈਲਥ। ਉਹਦੇ ਨਾਲ ਆਕਸੀਜਨ ਹੀ ਅੰਦਰ ਜਾਂਦੀ ਔਰ ਖਿੱਚ ਕੇ ਐਂ ਬੈਠ ਜਾਂਦੇ ਆ, ਸਾਰੀ ਬੋਡੀ ਨੂੰ ਆਕਸੀਜਨ ਜ਼ਰੂਰੀ ਹੈ। ਜਿਹੜਾ ਬਾਬਾ ਕਹਿੰਦਾ ਪਾਵਨ ਆਰਾਮ ਮੈਂ ਲਾਈਫ ਅੰਦਰ ਖਿੱਚਦਾ ਹੈ, ਉਹਨਾਂ ਨੇ ਇੱਥੇ ਸਾਬਤ ਕਰ ਦਿੱਤਾ ਵੀ ਆਕਸੀਜਨ ਸਾਰੀ ਬੋਡੀ ਨੂੰ ਜਾਣੀ ਚਾਹੀਦੀ ਹੈ ਔਰ ਗਾਂ ਬਰੇਨ ਨੂੰ ਜਾਣੀ ਚਾਹੀਦੀ ਹੈ, ਤਾਂ ਸਾਡਾ ਹੈਲਦੀ ਸਰੀਰ ਹੋ। ਉਹ ਜਦੋਂ ਸਾਰਾ ਲੈਕਚਰ ਕਰਕੇ ਹਟੇ, ਸਾਡਾ ਬੰਦਾ ਅਸੀਂ ਨਾਂ ਨਹੀਂ ਲੈਂਦੇ ਹੁੰਦੇ, ਉਹ ਜਾ ਕੇ ਉਹ ਬਾਹਰ ਜਦੋਂ ਨਿਕਲਿਆ ਕਹਿੰਦਾ ਜੀ ਦਿਸ ਇਜ਼ ਰਿਟਨ ਇਨ ਆਵਰ ਰਿਲੀਜੀਅਸ ਬੁੱਕ। ਉਹ ਕਹਿੰਦਾ ਵੇਅਰ, ਉਹਨੇ ਪਹਿਲਾਂ ਟਾਈਮ ਲੈ ਲਿਆ ਉਹਦੇ ਸੈਕਟਰੀ ਕੋਲੋਂ ਵੀ ਮੈਂ ਇਹਦੇ ਨਾਲ ਗੱਲ ਕਰਨਾ ਚਾਹੁੰਦਾ ਜਿਹੜਾ ਇਹਨੇ ਸਾਰਾ ਪੇਪਰ ਪੜ੍ਹਿਆ। ਉਹ ਕਹਿੰਦਾ ਕਿ ਉਹਨੇ ਫੀਸ ਲੈ ਲਈ ਸੀ ਔਰ ਉਸ ਤੋਂ ਬਾਅਦ ਉਹਨੂੰ ਟਾਈਮ ਮਿਲਿਆ, ਕਹਿੰਦੀ ਜੀ ਦਿਸ ਇਜ਼ ਰਿਟਨ ਇਨ ਆਵਰ ਰਿਲੀਜੀਅਸ ਬੁੱਕ। ਕਹਿੰਦਾ ਵੇਅਰ? ਕਹਿੰਦੀ ਅਸੀਂ ਅਭਿਆਸ ਹੀ ਇੱਦਾਂ ਕਰਦੇ ਹਾਂ। ਕਹਿੰਦੇ ਤੁਹਾਡੀ ਰਿਲੀਜੀਅਸ ਬੁੱਕ 'ਚ ਲਿਖਿਆ? ਕਹਿੰਦੇ ਤੁਸੀਂ ਕਿੱਥੋਂ ਸਿੱਖਿਆ? ਕਹਿੰਦਾ ਜੀ ਅਸੀਂ ਕਿਤਾਬ ਆਪਣੀ ਰਿਲੀਜੀਅਸ ਬੁੱਕ 'ਚੋਂ, ਉੱਥੋਂ ਬਾਅਦ ਸਾਡੇ ਸਾਥੀ ਅਮੈਰੀਕਾ 'ਚੋਂ ਆਉਂਦੇ ਹਾਂ, ਅਸੀਂ ਇਕੱਠੇ ਬੈਠ ਕੇ ਅਸੀਂ ਪ੍ਰੇਅਰ ਹੀ ਅਸੀਂ ਜਿਹੜਾ ਅਭਿਆਸ ਕਰਦੇ ਹਾਂ ਉਹ ਇਸ ਤਰ੍ਹਾਂ ਕਰਦੇ ਹਾਂ। ਉਹ ਆਪਣੇ ਸੈਕਟਰੀ ਨੂੰ ਬੁਲਾ ਕੇ ਕਹਿੰਦੇ ਇਹਦੀ ਫੀਸ ਜਿਹੜੀ ਮੈਨੂੰ ਨੇ ਦਿੱਤੀ ਹੈ ਨਾ, ਇਹਨੂੰ ਮੋੜ ਦੇ। ਉਹਨੂੰ ਸਿਰਫ ਕਿਹਾ ਵੀ ਮੇਰੀ ਇੱਕੋ ਰਿਕੁਐਸਟ ਹੈ ਵੀ ਮੈਨੂੰ ਜਿੱਦਾਂ ਤੁਸੀਂ ਅਭਿਆਸ ਕਰਦੇ ਹੋ ਜਾਂ ਸਾਰਾ ਜਿਹਨੂੰ ਨੌਲੇਜ ਹੋਏ ਤੁਹਾਡੇ ਇਸ ਦਾ, ਉਹ ਜਦੋਂ ਤੁਹਾਡੇ ਕੋਲ ਅਗਲੀ ਵਾਰੀ ਆਏ ਨਾ ਮੈਨੂੰ ਮਿਲਾ ਦਿਓ, ਔਰ ਮੈਂ ਵੀ ਇਹ ਸਿੱਖਣਾ ਚਾਹੁੰਦਾ ਵੀ ਐਡਾ ਇਹ ਤਾਂ ਬਿਲਕੁਲ ਸਾਇੰਟੀਫਿਕਲੀ ਬੈਲੈਂਸਡ ਹੈ, ਦੁਨੀਆ 'ਚੋਂ ਪੇਪਰ ਅਸੀਂ ਹੋਰ ਖੋਜ ਕੀਤੀ, ਰੀਡਰ ਡਾਈਜੈਸਟ ਦੇ ਵਿੱਚ ਆਰਟੀਕਲ ਨਿਕਲਿਆ ਵੀ ਜੇ ਸਹੀ ਬਰੀਦਿੰਗ ਪ੍ਰੋਪਰ ਬਰੀਦਿੰਗ ਕਰਨੀ ਹੈ ਤਾਂ ਬੱਚੇ ਕੋਲੋਂ ਸਿੱਖੋ, ਜਿਹੜਾ ਪੰਗੂੜੇ 'ਚ ਪਿਆ ਉਹਦਾ ਡਾਈਪਰ ਲੱਗਾ ਔਰ ਜਿਸਮ ਨੰਗਾ ਹੈ, ਡਾਈਪਰ ਲੱਗਾ ਬੱਚਾ ਦੇਖੋ ਕਿੱਦਾਂ ਬਰੀਦ ਕਰਦਾ, ਉਹ ਛਾਤੀ ਨਾਲ ਬਰੀਦ ਨਹੀਂ ਕਰਦਾ, ਛਾਤੀ ਉਹਦੀ ਖੜੀ ਹੈ, ਉਹਦਾ ਪੇਟ ਤਾਂ ਥਾਂ ਜਾਂਦਾ ਡਾਈਪਰ, ਉਹ ਸਾਹ ਖਿੱਚਦਾ। ਇਸ ਤਰ੍ਹਾਂ ਸਾਡਾ ਵਾਹੇ ਕਹਿਣ ਲੱਗੇ ਪੇਟ ਫੁੱਲਦਾ ਹੈ ਬਾਹਰ ਨੂੰ ਆਉਂਦਾ ਹੈ, ਔਰ ਇਸੇ ਚੀਜ਼ ਨੂੰ ਭੌਖਲਾ ਗਨ ਤਪ ਤਾਓ ਕਿਹਾ ਜਪ। ਭੌਖਲਾ ਕਹਿੰਦਾ ਜਿਹੜੇ ਭਾਂਡੇ ਕਲੇਈ ਕਰਨ ਵਾਲਾ ਮਸ਼ਕ ਵਾਲਾ ਹੁੰਦਾ, ਉਹ ਪੱਟੀਆਂ ਖੋਲ੍ਹ ਕੇ ਪੂਰੀ ਹਵਾ ਬਾਹਰ ਭਰਦਾ, ਫਿਰ ਪੱਟੀਆਂ ਬੰਦ ਕਰਦਾ, ਫਿਰ ਧੱਕ ਕੇ ਉਹ ਹਵਾ ਕੋਲਿਆਂ 'ਤੇ ਸੁੱਟਦਾ ਅਤੇ ਕੋਲੇ ਮਗਦੇ, ਹਵਾ ਕੱਢਦਾ ਖਿੱਚਦਾ। ਇਸ ਤਰ੍ਹਾਂ ਸਾਡਾ ਅਭਿਆਸ ਚੱਲਦਾ, ਬੋਡੀ ਮਸ਼ਕ ਬਣ ਜਾਂਦੀ ਹੈ। ਨਾਲ ਸਾਹ ਖਿੱਚਦੇ ਹਾਂ, ਨਾਲ ਪਰਮੇਸ਼ਰ ਦਾ ਨਾਮ ਜਪਦੇ ਹਾਂ ਅਸੀਂ। ਰੀਡਰ ਡਾਈਜੈਸਟ 'ਚ ਅਸੀਂ ਆਰਟੀਕਲ ਪੜ੍ਹ ਕੇ ਹੈਰਾਨ ਹੋ ਗਏ, ਔਰ ਫਿਰ ਮੈਨੂੰ ਆਪਣੀ ਹੱਡਬੀਤੀ ਯਾਦ ਆਈ। ਮੈਂ ਤਾਂ ਸਰਦਾਰ ਹੁਕਮ ਸਿੰਘ, ਸਪੀਕਰ ਅਸੈਂਬਲੀ ਦਾ, ਗਵਰਨਰ ਰਾਜਸਥਾਨ ਦਾ, ਗਿਆਨੀ ਗੁਰਦੇਖ ਸਿੰਘ ਜੀ, ਟੌਹਰਾ ਸਾਹਿਬ, ਹੋਰ ਬੜੇ ਸਾਥੀ, ਅਸੀਂ ਰਾਮਾ ਕ੍ਰਿਸ਼ਨ ਪਰਮਹੰਸ ਨੂੰ ਸੈਂਟਰਲ ਇੰਡੀਆ 'ਚ ਮਿਲਣ ਜਾ ਰਹੇ ਸੀ ਵੀ ਉਹ ਭਗਤੀ ਵਾਲੇ ਬੰਦੇ ਨੇ ਜਿਹੜਾ ਵਿਵੇਕਾਨੰਦ ਦਾ ਗੁਰੂ ਸੀ, ਵਿਵੇਕਾਨੰਦ ਸੀ ਸਵਾਮੀ ਰਾਮਾ ਕ੍ਰਿਸ਼ਨ ਪਰਮਹੰਸ ਦੇ ਸਾਰੀ ਦੁਨੀਆ 'ਚ ਸੈਂਟਰ ਕਾਇਮ, ਅਸੀਂ ਸਭ ਤਾਂ ਹੁਣ ਜਾਂਦੇ ਕਿਉਂਕਿ ਰਾਮਾ ਕ੍ਰਿਸ਼ਨ ਪਰਮਹੰਸ ਨੂੰ ਸਾਡੀ ਪਾਰਟੀ ਨਾਲ ਮਿਲਣਾ ਸੀ, ਅਸੀਂ ਉੱਥੇ ਸੈਂਟਰਲ ਇੰਡੀਆ ਜਦੋਂ ਉਹਨਾਂ ਦੇ ਆਸ਼ਰਮ 'ਚ ਗਏ ਔਰ ਉੱਥੋਂ ਬਾਅਦ ਅਸੀਂ ਉਹਨਾਂ ਨੂੰ ਮਿਲਣਾ ਚਾਹਿਆ, ਇੱਕ ਬਹੁਤ ਵੱਡਾ ਕਮਰਾ ਨੀਲਾ ਉਹਦੇ 'ਚ ਸਿਰਫ ਇੱਕ ਮੋਮਬੱਤੀ ਜਾਗਰੀ, ਆਲੇ ਦੁਆਲੇ ਗੱਦੇ ਲੱਗੇ ਨੀਲੇ ਘਰ। ਔਰ ਸਾਨੂੰ ਜਿਹੜਾ ਗਾਈਡ ਸੀ ਉਹ ਅੰਦਰ ਲੈ ਗਿਆ ਜੀ, ਯੇ ਸਵਾਮੀ ਜੀ ਔਰ ਹਮਾਰੇ ਕਹਾ ਹਮਾਰੇ ਯਹਾਂ ਹਮ ਧਿਆਨ ਲਗਾਤੇ ਹੈ ਔਰ ਨਾਮ ਜਪਤੇ ਹੈ ਪਰਮੇਸ਼ਰ ਕਾ, ਯੇ ਹਮਾਰਾ ਵੋ ਕਮਰਾ ਹੈ। ਤੋ ਕਹਿੰਦੇ ਸਵਾਮੀ ਜੀ ਆਗੇ ਰਹਿਤੇ ਹੈ। ਔਰ ਜਦੋਂ ਉਹਨੇ ਗਾਈਡ ਨੂੰ ਗਾਈਡ ਨੇ ਕਿਹਾ ਜੀ ਸਵਾਮੀ ਰਾਮਾ ਕ੍ਰਿਸ਼ਨ ਪਰਮਹੰਸ ਜੀ ਤੋਂ ਸਮਾ ਗਏ ਹੈ, ਉਨਕੀ ਜਗ੍ਹਾ ਹਮਾਰੇ ਗੁਰੂ ਹੈ, ਆਪ ਉਹਨਕੇ ਦਰਸ਼ਨ ਕਰ ਲਏ। ਅਸੀਂ ਦਿਲ 'ਚ ਵੀ ਉਹਤੇ ਪੂਰੇ ਹੋ ਗਏ। ਔਰ ਜਿਸ ਵੇਲੇ ਅਸੀਂ ਉਹਨੂੰ ਕਹੇ, ਉਹ ਸਵਾਮੀ ਜੀ ਸਿੱਖਾਂ ਨੂੰ ਦੇਖ ਕੇ ਨਾ ਪਗੜੀ ਵਾਲਿਆਂ ਨੂੰ ਅੰਦਰੋਂ ਰੋਂਦੇ ਆ ਗਏ, ਅਰੇ ਤੁਮ ਸਿੱਖ ਲੋਕ ਯਹਾਂ ਕਿਉਂ ਆਤੇ, ਅਰੇ ਆਪਕੇ ਗੁਰੂ ਨਾਨਕ ਕਾ ਮੰਤਰ ਹੀ ਤੋ ਸਵਾਮੀ ਜੀ ਨੇ ਅਖੀਰਲੀ ਉਮਰ ਮੇਂ ਜਪਾ ਥਾ। ਸਰਦਾਰ ਹੁਕਮ ਸਿੰਘ ਔਰ ਅਸੀਂ ਮੈਨੂੰ ਕਹਿਣ ਲੱਗੇ, ਦੇਖੋ ਸਾਡੇ ਸਿੱਖਾਂ ਨੂੰ ਆਸੇ ਦਾ ਨਹੀਂ ਪਤਾ ਲੱਗਾ ਔਰ ਲੈਣ ਵਾਲਿਆਂ ਨਾਲ ਲੈ ਲਿਆ। ਔਰ ਆਣ ਕੇ ਰੋ ਕੇ ਕਹਿਣ ਲੱਗੇ, ਸਵਾਮੀ ਜੀ ਅਖੀਰਲੀ ਉਮਰ ਮੇਂ ਕਹਿਤੇ ਥੇ ਗੁਰੂ ਨਾਨਕ ਕਾ ਮੰਤਰ ਹੀ ਸਾਇੰਟੀਫਿਕਲੀ ਬੈਲੈਂਸਡ ਹੈ। ਬੜਾ ਪੜ੍ਹੇ ਲਿਖੇ ਸੀ ਉਹ, ਵਿਵੇਕਾਨੰਦ ਦੇ ਗੁਰੂ ਸੀ। ਗੁਰੂ ਨਾਨਕ ਕਾ ਮੰਤਰ ਹੀ ਵਾਹਿਗੁਰੂ ਮੰਤਰ ਜੋ ਹੈ, ਆਪ ਤੋਂ ਯਹੀ ਜਪ ਕਰ ਪ੍ਰਾਣ ਤਿਆਗੇਂਗੇ, ਯੇ ਮੰਤਰ ਅਰਧ ਅਰਧੀ ਵਿਆਸ ਪੈ ਟਿਕ ਸਕਦਾ ਹੈ, ਉਹਨਾਂ ਦੇ ਲਫਜ਼ ਹੈ। ਦੁਨੀਆ ਕਾ ਕੋਈ ਮੰਤਰ ਐਸਾ ਨਹੀਂ ਹੈ ਜੋ ਅਰਧ ਅਰਧੀ ਵਿਆਸ ਪੈ ਠੀਕ ਟਿਕ ਸਕੇ, ਯਹੀ ਗੁਰੂ ਨਾਨਕ ਕਾ ਮੰਤਰ ਹੈ, ਆਪ ਯਹੀ ਜਪ ਕਰ ਸਵਾਸ ਦੇਂਗੇ। ਔਰ ਉਹਨਾਂ ਨੇ ਇਸੇ 'ਤੇ ਸਵਾਸ ਦਿੱਤੇ ਔਰ ਬੜਾ ਧਿਆਨ ਨਾਲ ਜਪਣਾ ਜਿੱਦਾਂ ਗੁਰੂ ਕਹਿੰਦਾ। ਲੋਕਾਂ ਨੂੰ ਪਤਾ, ਸਾਨੂੰ ਪਤਾ ਨਹੀਂ, ਅਸੀਂ ਪਹੁੰਚਾ ਰਹੇ ਹਾਂ ਦੁਨੀਆ ਤੱਕ ਵੀ ਜਿੱਦਾਂ ਬਾਬਾ ਨਾਨਕ ਕਹਿੰਦਾ ਉੱਦਾਂ ਹੀ ਜਪਣਾ ਹੈ। ਉਹ ਹੈ ਇੱਕੇ ਆਖੇ ਆਖ ਹੈ ਸਬਦ ਭਾਖ ਹੈ ਅਰਧ ਉਰਧ ਦਿਨ ਰਾਤ, ਅਰਧ ਉਰਧ ਦਿਨ ਰਾਤ। ਅਸੀਂ ਪਹਿਲਾਂ ਅਭਿਆਸ ਬੜੀ ਛੇਤੀ ਕਰਦੇ ਸੀ, ਗੁਰੂ ਬੜਾ ਤੇਜ਼। ਮੈਂ ਇਲੇ 'ਚ ਜਾ ਕੇ ਲੋਸ ਏਂਜਲ ਟਿਕਿਆ ਔਰ ਸਾਰੇ ਮੇਰੇ ਬੜੇ ਭਾਰੇ ਡਾਕਟਰ ਸਾਰੇ ਦੋਸਤ ਬਣ ਗਏ ਉਹ ਅੱਗੇ ਬੈਠ। ਮੈਨੂੰ ਬਾਅਦ 'ਚ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਗਲਤ ਕਰਦੇ ਹੋ, ਇੰਨੀ ਛੇਤੀ ਅਭਿਆਸ ਕਰਦੇ ਹੋ, ਪੂਰੀ ਆਕਸੀਜਨ ਕੋਈ ਫਾਇਦਾ ਨਹੀਂ ਦਿੰਦੀ ਜਿਸਮ ਨੂੰ, ਸਾਰੀ ਆਕਸੀਜਨ ਖਿੱਚ ਕੇ ਕਹਿੰਦੇ ਇਹਨੂੰ ਕਾਰਬਨ ਡਾਈਆਕਸਾਈਡ ਬਦਲਣ 'ਚ ਲੰਗਸ ਦੇ ਵਿੱਚ ਟਾਈਮ ਦਿਓ ਤਾਂ ਕਿ ਪੂਰਾ ਇਸ ਆਕਸੀਜਨ ਕੋਲ ਫਾਇਦਾ ਲੈ ਕੇ ਫਿਰ ਬਾਹਰ ਕੱਢੋ, ਅਭਿਆਸ ਤੁਹਾਡਾ ਠੀਕ ਹੈ ਲੇਕਿਨ ਬਹੁਤ ਜਲਦੀ ਕਰਦੇ ਹੋ। ਅਸੀਂ ਕਹਿੰਦੇ ਯਾਰ ਲਿਖਿਆ ਤਾਂ ਵਾਕਿਆ ਬੜਾ ਸਾ, ਅਸੀਂ ਇੰਨੀ ਲੇਕਿਨ ਅਸੀਂ ਸਾਨੂੰ ਬਾਣੀ ਦੇ ਰਾਹੀਂ ਕੁਝ ਸਮਝਾ ਨਹੀਂ ਸਕਿਆ। ਆ ਹੁਣ ਜਦੋਂ ਇਹ ਪਤਾ ਲੱਗਦਾ ਹੈ ਵੀ ਸਹਿਜ ਬਲੋਬ ਜੈਸੇ ਤੱਤ ਨੇ ਜਾਈ ਰਿੜਕਣੇ ਜਿਹੜੇ ਮਦਾਣੀ ਦੇ ਮਾਰੀ ਦੇ ਹੈ ਉਹ ਲੰਮੇ ਲੰਮੇ ਸਰਾਟੇ ਆਣ ਕੇ ਖੀਰ 'ਤੇ ਮਾਰੀ ਦੀ ਹੈ ਤਾਂ ਕਿ ਮੱਖਣ ਤਾਂ ਆ ਜਾਏ। ਜੇ ਛੇਤੀ ਛੇਤੀ ਕਰ ਦਾਂਗੇ ਸਾਨੂੰ ਕੁੱਟ ਪੈਂਦੀ ਹੁੰਦੀ ਸੀ, ਮਾਰੋ ਮਿੰਦਰ ਚਾਰ ਸਰਾਟੇ ਮਾਰ ਜਾ ਮੱਖਣ ਨਿਕਲਿਆ ਫਿਰ ਸਕੂਲੇ ਜਾਈ, ਉਹ ਛੇਤੀ ਛੇਤੀ ਮਾਰਨੇ ਸਾਡੇ ਚਪੇੜ ਪੈਣੀ, ਕਹਿੰਦੇ ਸਾਰਾ ਮੱਖਣ ਘੋਲ ਸਿੱਟਿਆ। ਤੋ ਤੇਜ਼ ਅਭਿਆਸ ਰਿਕਮੈਂਡਡ ਨਹੀਂ ਹੈ। ਮਹਾਰਾਜ ਨੇ ਬਾਣੀ 'ਚ ਲਿਖਿਆ ਜਿਸ ਤਰ੍ਹਾਂ ਲੰਮੇ ਲੰਮੇ ਔਰ ਇੱਕੋ ਜਿਹੇ ਸਵਾਸਾਂ ਦੀਆਂ ਡੋਰੀਆਂ ਰੱਖਣੀਆਂ, ਨੇਤਰੇ ਜਿਹੜੇ ਹੁੰਦੇ ਆ ਜਿਹਨੂੰ ਖਿੱਚੋ ਉਹਨੂੰ ਢਿੱਲਾ ਛੱਡੋ, ਰਹਿਣ ਇੱਦਾਂ ਰੇੜਕਣਾ, ਇਹਨੂੰ ਅਰਧਾ ਉਰਧੀ ਅਭਿਆਸ ਨਾਲ ਜੋੜਨਾ। ਔਰ ਅਸੀਂ ਕਿਹਾ ਡਾਕਟਰ ਸਾਹਿਬ ਇਹ ਕਿਸ ਤਰ੍ਹਾਂ ਆਕਸੀਜਨ, ਕਹਿੰਦੇ ਅੱਜ ਕੱਲ੍ਹ ਬੈਲਟਾਂ ਚੱਲਦੀਆਂ ਨਾ, ਬੈਲਟਾਂ 'ਤੇ ਛੋਟੀਆਂ ਛੋਟੀਆਂ ਰੇੜੀਆਂ ਜਿਹੜੀਆਂ ਕਿ ਫਰਨਸ 'ਚ ਆਣ ਕੇ ਜਿੱਥੇ ਅੱਗ ਬਲਦੀ ਉਹਨੂੰ ਕੋਲਾ ਦੇਣਾ ਹੁੰਦਾ, ਰੇੜੀਆਂ ਬੈਲਟ 'ਤੇ ਚੜ੍ਹੀ, ਉਹਨਾਂ ਦਾ ਟਾਈਮ ਐਸਾ ਫਿਕਸ ਹੁੰਦਾ ਵੀ ਇੱਕ ਟਰੋਲੀ ਆਉਂਦੀ ਹੈ ਕੋਲੇ ਲੱਦੇ ਵਾਲੀ, ਉਹ ਅੰਦਰ ਸੁੱਟਦੀ ਹੈ, ਫਿਰ ਕੋਲਾ ਡੇ, ਫਿਰ ਉਹ ਵਾਪਸ ਆਉਂਦੀ ਹੈ, ਫਿਰ ਜਾ ਕੇ ਆ ਕੇ ਪਿਛਲੀ ਟਰੋਲੀ ਤੁਰਦੀ ਹੈ ਜਦੋਂ ਉਹ ਪੂਰਾ ਕੋਲਾ ਸੁੱਟ ਦਿੰਦੀ ਹੈ। ਕਹਿੰਦੇ ਤੁਸੀਂ ਤਾਂ ਅੱਧਾ ਕੋਲਾ ਪਾਉਣਾ ਕੋਲਾ ਨਾਲ ਹੀ ਰਹਿ ਜਾਂਦੇ। ਮੈਨੂੰ ਸੁਰਤ ਜੀ ਆਈ, ਉਹ ਕਹਿਣ ਲੱਗੇ ਪੂਰੀ ਟਰੋਲੀ ਨੂੰ ਖਾਲੀ ਖੋਲਣ ਦਿਓ, ਤੁਸੀਂ ਤੁਹਾਡਾ ਅਭਿਆਸ ਐਡਾ ਆਲਾ ਹੈ। ਹਾਲਾਂਕਿ ਉਹਨੂੰ ਇੰਨਾ ਗੁਰਮਤ ਦਾ ਪਤਾ ਨਹੀਂ ਸੀ, ਤਿੰਨ PhD ਉਹਦੇ ਕੋਲ, ਉਹ ਡਾਕਟਰ ਬਰਾੜ, ਮੈਨੂੰ ਹਲਸੇ ਦਾ ਉਹਦੀਆਂ ਗੱਲਾਂ ਯਾਦ ਆ। ਕਹਿੰਦਾ ਜਿਹੜਾ ਟਰੋਲੀ ਨੂੰ ਫੰਕਸ਼ਨ ਹੈ ਨਾ, ਤੁਸੀਂ ਟੋਕਰੀਆਂ ਭਰ ਭਰ ਕੇ ਆਕਸੀਜਨ ਦੀ ਅੰਦਰ ਸੁੱਟ ਰਹੇ ਔਰ ਆਕਸੀਜਨ ਸੁੱਟੀ ਜਾਂਦੀ ਉਹ ਟੋਕਰੀਆਂ, ਪਰ ਅਗਲੀ ਟੋਕਰੀ ਖਾਲੀ ਹੋ ਕੇ ਵਾਪਸ ਆ ਜਾਵੇ ਫਿਰ ਵੀ ਆਏ ਦਾ ਮਤਲਬ ਹੈ ਅਭਿਆਸ ਸਹਿਜ ਬਲੋਬੋ ਜੈਸੇ ਤੱਤ ਨਾ ਜਾਈ ਇੱਕ ਕੀ ਆਖੇ ਆਖੇ ਸਬਦ ਭਾਖੇ ਅਰਧ ਉਰਧ ਦਿਨ ਰਾਤੇ ਅਰਧ ਉਰਧ ਦਿਨ ਰਾਤੇ ਪਾਵਨ ਆਰੰਭ ਸਤਿਗੁਰ ਮੱਤੇ ਵੇਲਾ ਸਬਦ ਗੁਰੂ ਸੁਰ ਤੇ ਧੁਨੇ ਚੇਲਾ। ਬਾਬਾ ਤੂੰ ਸੁਰਤ ਕਿੱਥੇ ਰੱਖਦਾ ਹਾਂ? ਕਹਿੰਦੇ ਜਿਹੜੀ ਮੇਰੀ ਧੁਨ ਉੱਠਦੀ ਹੈ ਨਾ ਅੱਖਰ ਜਪਣ ਦੀ, ਗੁਰਮੰਤਰ ਦੀ ਧੁਨ ਅੰਦਰ ਉੱਠਦੀ ਹੈ ਔਰ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੈ ਬੋਲਣ ਦੀ ਗੁਰੂ ਗੁਰੂ, ਕਹਿੰਦਾ ਮੈਂ ਇਹਦੇ 'ਚ ਧਿਆਨ ਰੱਖਦਾ ਹਾਂ। ਔਰ ਮਹਾਰਾਜ ਨੇ ਕਿਹਾ ਮੈਂ ਸੁਰਤੇ ਧੁਨੇ ਮੈਂ ਅਕਾਲ ਪੁਰਖ ਦਾ ਚੇਲਾ ਬਣ ਜਾਂਦਾ ਹਾਂ, ਕਿਉਂਕਿ ਸਿੱਧਾ ਨਾ ਗੋਸ਼ਟ ਕਰ ਰਹੇ ਸੀ ਉਹ ਗੋਰਖ ਦੇ ਚੇਲੇ ਸੀ, ਗੋਰਖ ਗਾਂ ਮਾਇਆ ਮਛੰਦਰ ਦਾ ਚੇਲਾ ਸੀ, ਯੋਗੀਆਂ ਦੇ ਚੇਲੇ ਹੁੰਦੇ ਸੀ। ਮਹਾਰਾਜ ਨਾ ਲਫਜ਼ ਉਹਨਾਂ ਦਾ ਲਾਇਆ ਪਰ ਵਰਾਇਆ ਭਗਤਾਂ 'ਤੇ, ਜਿੱਥੇ ਚੇਲਾ ਬਾਣੀ 'ਚ ਆ ਜੇ ਉਹ ਸਾਡੇ ਭਗਤ ਨੇ। ਨਾਨਕ ਭਗਤਾਂ ਸਦਾ ਵਿਗਾਸ, ਇਹਨਾਂ ਦੇ ਚੇਲੇ ਬੜੇ ਮਸ਼ਹੂਰ ਸੀ ਅਤੇ ਉਹਨਾਂ ਨੂੰ ਸਮਝਾਉਣ ਲਈ ਕਹਿੰਦੇ ਜਿੱਦਾਂ ਤੁਸੀਂ ਇਹਨਾਂ ਦੇ ਚੇਲੇ ਹੈ ਮੈਂ ਆਪਣੇ ਅਕਾਲ ਪੁਰਖ ਦਾ ਚੇਲਾ ਬਣ ਜਾਂਦਾ, ਵੀ ਮੈਂ ਭਗਤ ਹੈ, ਮੈਂ ਇੱਦਾਂ ਭਗਤੀ ਕਰਦਾ। ਪਾਵਨ ਆਰੰਭ ਸਤਿਗੁਰ ਮੱਤੇ ਵੇਲਾ ਸਬਦ ਗੁਰੂ ਸੁਰ ਤੇ ਧੁਨੇ ਚੇਲਾ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਨਾਮ ਜਪੀ ਚੱਲ, ਅਰਧ ਅਰਧੀ ਵਿਆਸ ਕਰੀ ਚੱਲ, ਸੁਰਤ ਜਿਹੜੀ ਆ ਧਿਆਨ ਕਿੱਥੇ ਰੱਖਣਾ? ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ ਕਬਹੂੰ ਨਾ ਛੋਡੂੰ ਹਰੇ ਕਾ ਨਾਮ ਰਹਾਓ। ਧਿਆਨ ਅਸੀਂ ਸੁਣ 'ਚ ਰੱਖਣਾ ਹੈ, ਅਸੀਂ ਥੋੜ੍ਹੀ ਜਿਹੀ ਲੌਜਿਕ ਦੇ ਦਈਏ। ਇੱਕ ਬੱਚਾ ਸਕੂਲੋਂ ਪੜ੍ਹ ਕੇ ਆਉਂਦਾ ਹੈ, ਉਹਦਾ ਬਾਪ ਉਹਨੂੰ ਕਹਿੰਦਾ ਉਹ ਤੈਨੂੰ ਮੈਂ ਕਿਹਾ ਸੀ ਫਲਾਨਾ ਕੰਮ ਕਰ ਛੱਡੀ ਤੂੰ ਕੀਤਾ? ਉਹ ਬੱਚਾ ਜਵਾਬ ਨਹੀਂ ਦਿੰਦਾ, ਚੁੱਪ ਹੈ। ਬਾਪੂ ਫਿਰ ਕਹਿੰਦਾ ਪੁੱਤਰਾ ਤੈਨੂੰ ਮੈਂ ਕਹਿ ਰਿਹਾ ਤੂੰ ਕੰਮ ਕੀਤਾ ਸੀ? ਉਹ ਫਿਰ ਚੁੱਪ ਹੈ। ਉਹ ਕਹਿੰਦਾ ਤੇਰਾ ਧਿਆਨ ਕਿੱਥੇ ਹੈ? ਤੇਰੇ ਮਾਰਾਂ ਲੱਪੜ ਮੈਂ। ਉਹਦਾ ਧਿਆਨ ਬਾਪੂ ਦੀ ਗੱਲ ਸੁਣਨ 'ਚ ਨਹੀਂ ਸੀ, ਉਹ ਕੁਛ ਹੋਰ ਹੀ ਖੇਡਾਂ, ਧਿਆਨ ਸਾਰਾ ਇਸ ਤਰ੍ਹਾਂ। ਜਿਹੜਾ ਧਿਆਨ ਹੈ ਉਹ ਹੈ ਵੀ ਜਿਹੜੀ ਗੱਲ ਅਸੀਂ ਗੱਲ ਨੂੰ ਸੁਣਨਾ, ਇਸੇ ਕਰਕੇ ਜਪ ਦੀ ਪੌੜੀ ਨਹੀਂ ਹੈ, ਸੁਣਨ ਦੀ ਪਹਿਲਾਂ ਕਲਾ ਦੀ ਪੌੜੀ ਵਰਤਣੀ ਹੈ। ਸੁਣ ਐਂ ਸਿੱਧ ਪੀਰ ਸੁਰਨਾਥ, ਸੁਣ ਐਂ ਸੁਣੀਏ ਨਹੀਂ ਹੈ ਉੱਥੇ ਧਰਤ ਤਾਂ। ਜਿਉਂ ਜਿਉਂ ਤੂੰ ਨਾਮ ਨੂੰ ਜਪ ਜਪ ਕੇ ਜਪੇਗਾ ਹੀ ਤਾਂ ਸੁਣੇਗਾ, ਤਾਂ ਜਪ ਦੀ ਪੌੜੀਆਂ ਨਹੀਂ ਦਿੱਤੀਆਂ, ਅੰਕ ਨਹੀਂ ਦਿੱਤੇ। ਪਹਿਲੀ ਜੇ ਤੂੰ ਸੁਣ ਲੱਗ ਪਿਆ ਤੇਰੇ 'ਚ ਰਿਧੀਆਂ ਸਿੱਧੀਆਂ ਆ ਜਾਣੀਆਂ। ਇੰਨੀ ਤਾਕਤਾਂ ਪਹਿਲਾਂ ਆਉਂਦੀਆਂ ਸੁਣਨਾ ਹੀ, ਨਾਮ ਨਾ ਧਿਆਨ ਨਾ ਜਪ ਔਰ ਉਹਨੂੰ ਹੀ ਸੁਣ। ਇਸੇ ਕਰਕੇ ਕਦੀ ਨਾ ਕਦੀ ਤੇਰੇ 'ਚ ਉਹ ਅਨਹਦ ਨਬਜ਼ ਸੁਣ ਲੱਗ ਪੈਣਾ। ਜਿਤਲੀ ਰਹਾਓ ਦੀ ਤੁੱਕ ਲਿਖੀ ਹੈ, ਸੁਣੀਆਂ ਬਾਜੇ ਬਾਜ ਸੁਹਾਵੀ। ਐਸਾ ਅਨਹਦ, ਐਸਾ ਵਿਲਪਚਿਸ ਮਿਊਜ਼ਿਕ, ਐਸੀ ਚੀਜ਼ ਉਹ ਧੁਨ ਸੁਣਦੀ ਹੈ ਜਿਹੜੀ ਨਾਮਦੇਵ ਨੂੰ ਸੁਣਨੀ ਸ਼ੁਰੂ ਹੋ ਗਈ। ਉਹ ਕਹਿੰਦੇ ਧੰਨੇ ਧੰਨੇ ਉਹ ਰਾਮ ਬੇਨ ਬਾਜੈ ਮਾਧੁਰ ਮਾਧੁਰ ਧੁਨੇ ਅਨਹਦ ਗਾਜ। ਵੀ ਐਸੀ ਮਿੱਠੀ ਬੀਨ ਮੇਰੇ ਇੱਕ ਸਵਾਮੀ ਦੀ ਵੱਜ ਰਹੀ ਹੈ ਮਧੁਰ ਮਧੁਰ, ਔਰ ਮੈਂ ਖੀਵਾ ਹੋ ਰਿਹਾ। ਪਰ ਧੁਨੇ ਧੁਨ ਦੇ ਨਾਲ ਇਹੋ ਬਾਬਾ ਨਾਨਕ ਕਹਿੰਦਾ ਸ਼ਬਦ ਗੁਰੂ, ਸ਼ਬਦ ਦੱਸ ਵੀ ਗਏ ਵੀ ਮੇਰਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਪਵਨ ਪਹਿਲਾ ਹਿੱਸਾ ਕਹਿ ਗਏ, ਪਵਨ ਆਰੰਭ ਇੱਥੇ ਦੂਸਰਾ। ਇਸੇ ਤਰ੍ਹਾਂ ਸਲੋਕ ਜਿਹੜਾ ਆਉਂਦਾ ਹੈ ਸਾਡਾ ਜਪ ਦੇ ਅਖੀਰ 'ਤੇ ਇੱਕ ਸਲੋਕ ਹੈ, ਉਹ ਵੀ ਅਕਾਲ ਪੁਰਖ ਦਾ ਹੈ, ਬਾਬੇ ਨਾਨਕ ਨੂੰ ਆਇਆ। ਉਹ ਗਾਂ ਗੁਰੂ ਅੰਗਦ ਸਾਹਿਬ ਨੇ ਨਾ ਅੰਦਰ ਜਾ ਕੇ ਦਰਾਇਆ ਹੈ ਉਹ ਸਲੋਕ ਗੁਰੂ ਅੰਗਦ ਸਾਹਿਬ ਨੇ, ਪਰ ਉਹਦੇ ਸਪੈਲਿੰਗ ਗਲਤ ਸਪੈਲਿੰਗ ਹੋਰ ਕਰ ਦਿੱਤੇ ਤਾਂ ਕਿ ਮੈਂ ਬਰੋਬਰੀ ਨਹੀਂ ਕਰਨੀ ਅਕਾਲ ਪੁਰਖ ਦੀ ਬਾਣੀ ਦੀ। ਉਹ ਸਲੋਕ ਜਿਹੜਾ ਪਿੱਛੇ ਆਇਆ ਉਹ ਵੀ ਇਹੋ ਹੀ ਹੈ, ਪਾਵਨ ਗੁਰੂ ਪਾਵਨ ਗੁਰੂ ਸਲੋਕ ਚੱਲਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਹਨਾਂ ਚੀਜ਼ਾਂ ਨੂੰ ਪੂਜ ਰਹੇ ਸੀ ਦੁਨੀਆਂ ਪਾਣੀਆਂ ਨੂੰ ਧਰਤੀਆਂ ਨੂੰ ਮਾਤਾ ਨੂੰ ਪਾਵਨ ਗੁਰੂ ਨੂੰ ਕੋਈ ਨਹੀਂ ਸਮਝਦਾ ਉੱਥੇ ਪਾਵਨ ਹੈ ਵਾਹੇ ਗੁਰੂ ਹੈ ਪੂਰਾ ਗੁਰਮੰਤਰ ਦੇ ਗਏ ਉੱਥੇ ਵਿਧੀ ਨਾਲ ਪਾਵਨ ਗੁਰੂ ਮੈਂ ਪਾਣੀਆਂ ਦੀ ਇੱਜ਼ਤ ਕਰਦਾ ਇਹਨਾਂ ਦਾ ਮਹੱਤਤਾ ਮੰਨਦਾ ਮੈਂ ਪਾਣੀ ਪਿਤਾ ਮਾਤਾ ਧਰਤ ਮਹੱਤੇ ਔਰ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਾਤੇ ਉਹ ਕਹਿੰਦਾ ਵੀ ਇਹਨਾਂ ਦੀਆਂ ਪਾਣੀਆਂ ਮਹੱਤਤਾ ਪਰ ਇਹਨਾਂ ਨੂੰ ਮੈਂ ਪੂਜਦਾ ਨਹੀਂ ਪਾਣੀਆਂ ਨੂੰ ਜਿੱਦਾਂ ਸਿੱਖਾਂ ਨੇ ਅੱਜ ਕੱਲ੍ਹ ਪਾਣੀ ਦੀ ਮਹੱਤਤਾ ਇੰਨੀ ਦੇ ਦਿੱਤੀ ਹੈ ਉਹ ਮਹਾਰਾਜ ਉੱਥੇ ਰਿਜੈਕਟ ਕਰ ਰਹੇ ਇਹਨਾਂ ਦੀ ਮਹੱਤਤਾ ਜ਼ਰੂਰ ਹੈ ਸਭ ਕੁਛ ਐਸੀਆਂ ਚੀਜ਼ਾਂ ਧਰਤੀ ਦੀ ਵੀ ਬੜੀ ਮਹੱਤਤਾ ਹੈ ਪਰ ਪਵਨ ਗੁਰੂ ਸਭ ਤੋਂ ਉੱਚਾ ਇਸ ਕਰਕੇ ਉਹ ਪਵਨ ਗੁਰੂ ਹੈ ਵਾਹਿਗੁਰੂ ਇਸ ਕਰਕੇ ਜਿਹੜਾ ਵਾਹਿਗੁਰੂ ਹੈ ਉਹਦੇ ਲਈ ਖੀਰ 'ਤੇ ਲਿਖਿਆ ਜਿੰਨੀ ਨਾਮ ਧਿਆਇਆ ਗਏ ਮਸਕ ਤੇ ਕਾਲੇ ਗਏ ਮਸਕ ਤੇ ਕਾਲੇ ਨਾਨਕ ਤੇ ਮੁੱਖ ਉਜਲੇ ਕਈ ਛੁੱਟ ਗਏ ਉਹਨਾਂ ਦੇ ਨਾਲ ਫਿਰ ਪਾਵਨ ਗੁਰੂ ਦੀ ਵਡਿਆਈ ਹੈ ਪਾਵਨ ਗੁਰੂ ਹੈ ਵਾਹਿਗੁਰੂ ਬਾਕੀ ਪਾਣੀ ਮਾਤਾ ਪਿਤਾ ਧਰਤੀ ਮਹੱਤਤਾ ਬੜੀ ਹੈ ਸਭ ਚੀਜ਼ਾਂ ਇਹਦੇ 'ਚ ਲੈਂਦੇ ਹਾਂ ਅਸੀਂ ਮਾਤਾ ਹੈ ਧਰਤੀ ਔਰ ਦਿਨ ਰਾਤ ਦੋਏ ਮੇਲ ਨਰਸ ਅਤੇ ਫੀਮੇਲ ਨਰਸ ਨੇ ਦਿਨ ਰਾਤ ਬੰਦਾ ਇਹ ਸਾਡਾ ਜਿੱਦਾਂ ਮੇਲ ਨਰਸ ਹੁੰਦਾ ਇੱਕ ਫੀਮੇਲ ਨਰਸ ਹੁੰਦੀ ਹੈ ਤਾਂ ਇਹ ਦੋਨੋਂ ਦਾਈ ਅਤੇ ਦਾਇਆ ਸਾਨੂੰ ਇਹਦੇ 'ਚ ਸਾਰਾ ਜੱਗ ਖੇਲ ਰਿਹਾ ਪਰ ਧਰਤੀਆਂ ਪਾਣੀਆਂ ਮਾਤਾ ਇਹਨਾਂ ਦੀਆਂ ਪੂਜਾਂ 'ਚ ਖੇਲ ਹੀ ਜਾਂਦਾ ਪਾਵਨ ਗੁਰੂ ਨੂੰ ਕਿਸੇ ਨੂੰ ਕੋਈ ਨਹੀਂ ਉਹਦੇ ਨਾਲ ਖੇਲਦਾ ਤੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੇ ਅਸੀਂ ਵੀ ਇਹਦੀ ਮਹੱਤਤਾ ਮੰਨਦੇ ਹਾਂ ਇੰਪੋਰਟੈਂਸ ਮੰਨਦੇ ਹਾਂ ਮਾਤਾ ਦਿਵਸ ਰਾਤੇ ਦੋਏ ਦਾਈ ਦਾਇਆ ਖੇਲੇ ਸਗਲ ਜਗਾਤੇ ਔਰ ਫਿਰ ਚੰਗਿਆਈਆਂ ਬੁਰਿਆਈਆਂ ਵਾਚ ਹੈ ਜਿਹੜੇ ਚੰਗੇ ਕੰਮ ਹੀ ਕਰੀ ਜਾਂਦੇ ਹੈ ਔਰ ਮੰਦੇ ਕੰਮ ਹੀ ਕਰੀ ਜਾਂਦੇ ਆ ਪਰ ਨਾਮ ਕਦੇ ਨਹੀਂ ਜਪਦੇ ਉਹ ਉੱਥੇ ਐਗਜ਼ਾਮਿਨ ਹੋਣਗੇ ਵਾਚੇ ਜਾਣਗੇ ਪਰ ਅੱਗੇ ਧਰਮ ਦੇ ਮੰਮੇ ਨੂੰ ਔਂਕੜ ਹੈ ਧਰਮ ਹਦੂਰੇ ਜੇ ਧਰਮ ਦਾ ਕੰਮ ਕਰੇਗਾ ਤੂੰ ਉਹਦੇ ਹਦੂਰ ਚੱਲ ਜਾਏਗਾ ਨਹੀਂ ਤਾਂ ਬਾਕੀ ਵਾਚਿਆ ਜਾਏਗਾ ਲੇਖਾ ਦੇਣ ਤੈਨੂੰ ਧਰਮ ਰਾਜ ਦੇ ਜਾਣਾ ਪੈਣਾ ਤੋ ਕਰਮੀ ਆਪੋ ਆਪਣੀ ਆਪਣੀ ਮਰਜ਼ੀ ਕਰ ਲੈ ਤੂੰ ਰੱਬ ਦੇ ਲਾਗੇ ਜਾਣਾ ਕਿ ਦੂਰ ਦੂਰ ਹੀ ਹੁੰਦੇ ਜਾਣਾ ਹਰ ਵਾਰੀ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰੇ ਪਰ ਜਿੰਨੀ ਇੱਕ ਐਸਾ ਵੀ ਕਰਮ ਹੈ ਨਾਮ 'ਤੇ ਆਇਆ ਗਏ ਮਸਕ ਅਤੇ ਕਾਲ ਉਹਦੇ ਉਹਨਾਂ ਦੇ ਮੁੱਖ ਉਜਲੇ ਕਈ ਛੁੱਟ ਜਾਣਗੇ ਲੇਕਿਨ ਜਿਨ੍ਹਾਂ ਨੇ ਪਵਨ ਗੁਰੂ ਵਾਹਿਗੁਰੂ ਦੀ ਮਹੱਤਤਾ ਸਮਝ ਲਈ ਉਹ ਇਹਨਾਂ ਪਾਣੀਆਂ ਪੂਣੀਆਂ ਦੀ ਸਾਰੀ ਇੱਜ਼ਤ ਅਤੇ ਜ਼ਰੂਰੀ ਇਹਦੇ ਕੋਲ ਬੜਾ ਕੰਮ ਲੈਂਦੇ ਹਾਂ ਪਰ ਅਸਲ ਪਵਨ ਗੁਰੂ ਹੈ ਇਸ ਕਰਕੇ ਉਹ ਪਾਵਨ ਗੁਰੂ ਹੀ ਮਹਾਰਾਜ ਨੇ ਕਿਹਾ ਪਾਵਨ ਆਰੰਭ ਸੱਤੇ ਗੁਰ ਮੱਤੇ ਵੇਲਾ ਸ਼ਬਦ ਗੁਰੂ ਸੁਰ ਤੇ ਧੁਨੇ ਚ ਅਸੀਂ ਜਿਹੜਾ ਜਪਦੇ ਹਾਂ ਉਹਦੇ ਵਿੱਚ ਹੀ ਧਿਆਨ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਧਿਆਨ ਨਹੀਂ ਲੱਗਣਾ ਪਰ ਬਾਬਾ ਨਾਨਕ ਕਹਿੰਦਾ ਸੁਣਨਾ ਵੀ ਬੜਾ ਮੁਸ਼ਕਲ ਹੈ ਆਇਆ ਸਲੋਕ ਵੀ ਤੂੰ ਆਖੀ ਚੱਲੀ ਅਤੇ ਜਪੀ ਚੱਲੀ ਆਖਣੋਂ ਨਾ ਹਟੀ ਇਹ ਲੜੀਦਾਰ ਸਰੂਪ ਹੁੰਦਾ ਸੀ ਇਹਦੇ 'ਚ ਆਖੇ ਇਹਨਾਂ ਨਾਲ ਨੰਨਾ ਅਲਹਿਦਾ ਕਰ ਦਿੱਤਾ ਵੀ ਆਖ ਆਖ ਕੇ ਨਾ ਜਪੀ ਜਿਹਨਾਂ 'ਚ ਕਈ ਪ੍ਰੋਫੈਸਰ ਕਈ ਟੀਕੇ ਕਰਨ ਵਾਲਿਆਂ ਨੂੰ ਭੁਲੇਖਾ ਲੱਗ ਗਿਆ ਉਹ ਕਹਿੰਦੇ ਜੀ ਬਾਬੇ ਨਾਨਕ 'ਤੇ ਲਿਖਿਆ ਆਖ ਨਾ ਜਪੀ ਅਸੀਂ ਕਹਿੰਦੇ ਸਾਰੇ ਸਲੋਕ 'ਚ ਰਿਕਮੈਂਡ ਆਖ ਆਖ ਕੇ ਜਪਣਾ ਇੱਥੇ ਆਖਿਨ ਹੈ ਨੰਨਾ ਨਾਲ ਹੈ ਲੜੀਦਾਰ ਸਰੂਪ ਸਾਰਾ ਹੁੰਦਾ ਸੀ ਔਰ ਅੰਗਰੇਜ਼ਾਂ ਵੇਲੇ ਫਿਰ ਫਰੀਦਕੋਟ ਦਾ ਪਹਿਲਾ ਟੀਕਾ ਨਿਕਲਿਆ ਜਦੋਂ ਕਿ ਲਫ਼ਜ਼ ਤੋੜੇ ਗਏ ਔਰ ਉਹ ਚੰਗੀ ਚੀਜ਼ ਹੈ ਸਮਝ ਆਉਣਾ ਆਮ ਨੂੰ ਨਹੀਂ ਲੇਕਿਨ ਲੜੀਦਾਰ ਅਸਲ ਸਰੂਪ ਹੈ ਉਹਦੇ 'ਚ ਅਸੀਂ ਆਖਣ ਪੜਾਂਗੇ ਕਿਉਂਕਿ ਸਾਰੇ ਸਲੋਕ 'ਚ ਇਹ ਰਿਕਮੈਂਡਡ ਹੈ ਆਖਣ ਔਖਾ ਨਾਨਕਾ ਆਖਣ ਜਾਪੀ ਆਪ ਜਪੀ ਚੱਲੀ ਆਖ ਆਖ ਕੇ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਗੇੜਾ ਆਖੀਏ ਇੱਕ ਨਾਮ ਜਗਦੀਸ਼ ਜਿਹੜਾ ਹੈ ਉਹਦੇ 'ਚ ਧਿਆਨ ਰੱਖਣਾ ਨਹੀਂ ਆਇਆ ਉਹ 'ਚ ਕਹਿੰਦੇ ਗੇੜੇ ਦੇਈ ਚੱਲ ਤੂੰ ਲੱਖਾਂ ਹੀ ਇਸ ਕਰਕੇ ਇਹੋ ਚੀਜ਼ ਬਾਬਾ ਇੱਥੇ ਹੈਗਾ ਵੀ ਸੁਣਨਾ ਬੜਾ ਮੁਸ਼ਕਲ ਹੈ ਪਰ ਆਖਣੋ ਨਾ ਹਟੀ ਆਖਣੇ ਔਖਾ ਸੁਣਨੇ ਔਖਾ ਆਖਣ ਜਾਪੀ ਆਖੇ ਆਖਣ ਜਾਪੀਆਂ ਕਿਸੇ ਬੰਦੇ ਦਾ ਕਿਸੇ ਨੂੰ ਕਿਸੇ ਕੱਚ ਕਿਸੇ ਦੇਹ ਨੂੰ ਨਾ ਆਪਣੇ ਧਿਆਨ 'ਚ ਲਿਆਈ। ਇੱਕੇ ਆਖੇ ਆਖ ਹੇ ਸਾਬਦ ਭਾਖ ਹੇ ਅਰਧ ਉਰਦ ਦਿਨ ਰਾਤੇ ਅਰਧ ਉਰਦ ਦਿਨ ਰਾ। ਹੁਣ ਧਿਆਨ ਦੀ ਅਵਸਥਾ ਆਈ। ਬਾਬਾ ਨਾਨਕ ਮੈਂ ਕਹਿੰਦਾ ਧਿਆਨ ਰੱਖਾਂ, ਉਹ ਚੀਜ਼ ਕੋਈ ਹੋਵੇ ਤਾਂ ਮੈਂ ਧਿਆਨ ਰੱਖਾਂ। ਧਿਆਨ ਤਾਂ ਉਹਦਾ ਹੁੰਦਾ ਨਾ ਜਿਹੜੀ ਕੋਈ ਚੀਜ਼ ਸਾਹਮਣੇ ਹੋਏ, ਜਾਂ ਕੋਈ ਜਿਹਦਾ ਜਿਸਮ ਹੋਵੇ, ਚਕਰ ਚੇਨ। ਬਾ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਕਹਿੰਦੇ ਚਕਰ ਚੇਨ ਔਰ ਬਣ ਜਾ ਤਾਂ ਰੂਪ ਨਾ, ਕੋਈ ਉਹਦੀ ਸ਼ਕਲ ਨਹੀਂ ਆ ਉਸ ਪਰਮਾਤਮਾ ਦੀ ਸਾਰੇ ਗਿਆਨ। ਅਸੀਂ ਧਿਆਨ ਕਿੱਥੇ ਰੱਖਣਾ ਹੈ? ਜਿਹੜਾ ਸ਼ਬਦ ਜਪਦੇ ਉਹਦੇ ਸੁਣਨ 'ਚ, ਔਰ ਕਹਿੰਦਾ ਉਹਦਾ ਕੋਈ ਰੂਪ ਨਹੀਂ ਹੈ, ਉਹਦੀ ਕੋਈ ਜਾਤ ਨਹੀਂ ਹੈ। ਧਿਆਨ ਸ਼ਬਦ ਦਾ ਹੀ ਰੱਖ ਸਕਦੇ ਹਾਂ ਸੁਣਨ ਦੇ ਵਿੱਚ। ਉਹ ਬਾਰੇ ਬਾਬਾ ਜੀ ਕਹਿੰਦੇ ਜੇ ਕੇ ਉਹ ਹੋਏ ਤਾਂ ਕੇ ਹੋ ਦੇਸ ਹੈ ਉਹ ਜਪ ਰੂਪ ਨ ਜਾਤ। ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੀ ਚੀਜ਼ ਹੈ, ਕਿ ਧਿਆਨ ਕਿਹਦਾ ਰੱਖਾਂ। ਉੱਤੇ ਦੱਸ ਗਏ ਹੈ ਸੁਣਨ 'ਚ ਧਿਆਨ ਰੱਖਣਾ, ਤਾਂ ਸਲੋਕ ਡੂੰਘੇ ਹੁੰਦੇ ਹੈ। ਸਾਰੀਆਂ ਲਾਈਨਾਂ 'ਚ ਭਾਵ ਅਰਥ ਲਿਥ ਪਿਥ ਹੁੰਦਾ। ਬਾਬੇ ਦੇ ਉੱਚ ਹੱਦੀ ਬਿਆਨ ਅਗਲੇ ਕਹਿੰਦੇ, ਉਹ ਕਹਿੰਦੇ ਸਾਰੇ ਕਾਰਨ ਕਰਤੇ ਨੇ ਕਰਨੇ ਹੈ। ਗੁਰੂ ਮਹਾਰਾਜ ਦਾ ਟਿਪੀਕਲ ਆਪਣਾ ਲਫ਼ਜ਼ ਸੀ ਕਰਤਾਰ। ਕਰਤਾਰ ਉਹਨੂੰ ਕਹਿੰਦੇ ਆ ਜਿਹੜਾ ਕਿ ਕੋਈ ਡਿਜ਼ਾਈਨ ਬਣਦਾ ਹੈ ਉਹਦੇ ਪਿੱਛੇ ਡਿਜ਼ਾਈਨਰ ਹੁੰਦਾ ਕੋਈ। ਸਾਰੀ ਦੁਨੀਆ, ਸਾਰੇ ਆਕਾਸ਼ ਕਾਇਨਾਤ ਇਹਦਾ ਕੋਈ ਪਿੱਛੇ ਡਿਜ਼ਾਈਨ ਕਰਨ ਵਾਲਾ, ਜਿਹਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ, ਉਹ ਕਰਤਾ ਹੈ। ਉਹ ਜਿਹੜਾ ਕਰਤਾ ਹੈ ਉਹੀ ਕਹਿੰਦਾ ਉਹ ਸਭ ਕਾਰਨ ਸਬੱਬ ਤੇਰੇ ਬਣਾਏਗਾ। ਉਹੀ ਘਟਾਂ ਨੂੰ, ਜਿਸਮਾਂ ਨੂੰ ਢਾ ਛੱਡਦਾ, ਬਣਾ ਛੱਡਦਾ, ਲਾਈਫ ਵਿੱਚ ਦਿੰਦਾ, ਸਾਰੀ ਦੁਨੀਆ ਬਣਾਉਂਦਾ ਸਾਰਾ, ਉਹ ਕਰਤਾ ਹੈ, ਉਹ ਕਾਰਨ ਕਰਦਾ ਵਾਲਾ ਹੈ। ਸਭੇ ਕਾਰਨ ਕਰਤਾ ਕਰੇ ਘਾਟ ਆ ਘਾਟ ਘੱਟ ਥਾਪੇ, ਕਦੀ ਟਾ ਦਿੰਦਾ ਕਦੀ। ਇਸੇ ਕਰਕੇ ਇਸ ਸ਼ਬਦ ਨਾਲ ਜਿਹੜਾ ਅਸੀਂ ਆਖ ਰਹੇ ਹਾਂ ਇੰਨੀ ਪਾਵਰ ਹੈ। ਇਹ ਕਹਿੰਦਾ ਵੀ ਜਿਹੜੀ ਪਰਲੋ ਆਉਂਦੀ ਹੈ, ਜਿਹੜੀ ਦੁਨੀਆ ਖਤਮ ਹੋ ਜਾਂਦੀ ਫਿਰ ਬਣਦੀ ਫਿਰ ਬਣਦੀ, ਤਾਂ ਉਹਦੇ ਲਈ ਮਹਾਰਾਜ ਸ਼ਬਦ ਦਿੰਦੇ ਹੈ। ਗੁਰੂ ਅਮਰਦਾਸ ਸਾਹਿਬ, ਉਤਪਤੇ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਦੀ ਤਾਕਤ ਇੰਨੀ ਹੈ ਜਿਹਦੇ ਨਾਲ ਉਹਨੇ ਸਾਰੀ ਦੁਨੀਆ ਕੀਤਾ ਕਵਾਓ, ਇੱਕੋ ਪਸਾਓ, ਇਸ 'ਤੇ ਹੋਏ ਲੱਖ ਦਰਿਆਓ ਨਹੀਂ ਹੈ। ਦਰਿਆਓ ਦਾ ਮਤਲਬ ਹੈ ਲੱਖਾਂ ਹੀ ਗਲੈਕਸੀਆਂ, ਲੱਖਾਂ ਹੀ ਬ੍ਰਹਿਮੰਡ, ਲੱਖਾਂ ਹੀ ਕਾਇਨਾਤ ਬਣਾ ਦਿੱਤੀ। ਇਹ ਵੀ ਸਾਡਾ ਈਡੀਅਮ ਹੈ ਪੰਜਾਬੀ ਦਾ, ਲੱਖਾਂ ਕੁਛ ਕਰ ਸਿੱਟਿਆ। ਇੱਕ ਸ਼ਬਦ ਕੁਇਆ ਮਹਾਰਾਜ, ਕੀਤਾ ਪਸਾਓ, ਇੱਕੋ ਕੁਆਓ, ਅਤੇ ਇਸ 'ਤੇ ਹੋਏ ਲੱਖਾਂ ਹੀ ਕਾਇਨਾਤਾਂ ਬ੍ਰਹਿਮੰਡ ਬਣ ਗਏ ਫੜ ਕੇ। ਇਸ ਕਰਕੇ ਸਾਡਾ ਇੱਕ ਬ੍ਰਹਿਮੰਡ ਹੈ, ਇੱਕ ਸੋਲਰ ਸਿਸਟਮ ਹੈ, ਇੱਕ ਸੂਰਜ, ਇੱਕ ਚੰਦਰਮਾ, ਇੱਕ ਧਰਤੀ, ਇੱਕ ਗਲੈਕਸੀ, ਇੱਕ ਤਾਰੇ, ਇੱਕ ਹੈ। ਔਰ ਇਹ ਕਿੰਨੇ ਕੋਟ ਬ੍ਰਹਿਮੰਡ ਕੋ ਉਠਾ ਕਰ ਸਵਾਮੀ, ਕਿੰਨੀਆਂ ਕੁਛ ਹੈ ਸਾਡੇ ਇਸ ਗਿਆਨ ਦਾ ਸਾਫ ਦੱਸਿਆ। ਇਸ ਕਰਕੇ ਜਿਹੜਾ ਅੱਖਰ ਹੈ ਜਪਣ ਵਾਲਾ, ਉਹਦੇ 'ਚ ਇੰਨੀ ਤਾਕਤ ਹੈ, ਉਹਦੇ ਨਾਲ ਹੀ ਉਹ ਬਣਾਉਂਦਾ ਢਾਉਂਦਾ ਔਰ ਮੁੜ ਕੇ ਬਣਾਉਂਦਾ। ਐਸੀ ਪਾਵਰ ਹੈ ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਇਹ ਜਿਹੜਾ ਜਪਣ ਵਾਲਾ ਨਾਮ ਹੈ ਇਹ ਐਸਾ ਇਹਦੇ 'ਚ ਤਾਕਤ ਹੈ। ਔਰ ਇਹੋ ਹੀ ਸਾਨੂੰ ਮਿਲਿਆ ਵੀ ਸ਼ਬਦ ਜਪਣ ਵਾਲਾ ਅੱਖਰਾਂ 'ਚ ਹੈ, ਗਿਆਨ ਵੀ ਜਿਹੜਾ ਸਾਨੂੰ ਆਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਉਹ ਵੀ ਅੱਖਰੀ ਗਿਆਨ ਗੀਤ ਗੁਣ ਗਾ। ਜੇ ਅੱਖਰ ਨਾ ਹੁੰਦੇ ਇਹ ਗਿਆਨ ਸਾਡੇ ਤੱਕ ਪਹੁੰਚ ਨਹੀਂ ਸੀ ਸਕਦਾ। ਅਸੀਂ ਮੋਟਾ ਜਿਹਾ ਹੁਣ ਅਖੀਰ 'ਤੇ ਆਣ ਕੇ ਦੱਸ ਦਈਏ ਵੀ ਜਿਹੜਾ ਗਿਆਨ ਹੈ ਇਹ ਵੀ ਅੱਖਰਾਂ 'ਚ ਹੈ। ਖੁਸ਼ਬੋ ਖੁੱਲ੍ਹੀ ਛੱਡ ਦੋਗੇ ਖਿਲੜ ਜਾਏਗੀ। ਖੁਸ਼ਬੋ ਨੂੰ ਫੁੱਲ ਦਾ ਰੂਪ ਲੈਣਾ ਪੈਂਦਾ ਹੈ, ਫੁੱਲ 'ਚ ਬੰਦ ਹੈ ਖੁਸ਼ਬੋ, ਖੁੱਲ੍ਹੀ ਨਹੀਂ ਹੈ ਤਾਂ ਰਿਜ਼ਰਵ ਹੈ। ਇਸ ਤਰ੍ਹਾਂ ਇਹ ਕਾਲ ਪੁਰਖ ਦਾ ਵੱਡਾ ਦੀ ਲੇਟੈਸਟ ਐਂਡ ਦੀ ਗ੍ਰੇਟੈਸਟ ਗਿਆਨ ਇਹਨਾਂ ਅੱਖਰਾਂ 'ਚ ਬੰਦ ਹੈ। ਜੇ ਅੱਖਰ ਨਾ ਹੁੰਦੇ ਤਾਂ ਸਾਡੇ ਤੱਕ ਪਹੁੰਚ ਨਹੀਂ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਇਹਦੇ ਅੱਖਰ ਗੁਰੂ ਨੇ, ਬਲਕਿ ਅੱਖਰਾਂ ਵਿੱਚ ਵੀ ਜਿਹੜਾ ਗਿਆਨ ਗੁਰੂ ਹੈ ਉਹ ਹੈ। ਇਹਦਾ ਚੌਰ ਗੁਰੂ ਨਹੀਂ ਹੈ, ਇਹ ਅਸੀਂ ਅਦਬ ਲਈ ਕਰਦੇ ਹਾਂ। ਪੱਤਰੇ ਗੁਰੂ ਨਹੀਂ ਹੈ, ਇਹਦੇ ਰੁਮਾਲੇ ਗੁਰੂ ਨਹੀਂ ਹੈ, ਇਹਦਾ ਚੰਦੋਆ ਗੁਰੂ ਨਹੀਂ ਹੈ, ਇਹਦਾ ਗਿਆਨ ਗੁਰੂ ਹੈ ਜਿਹੜਾ ਆਉਂਦਾ ਅੱਖਰਾਂ 'ਚ। ਇਸ ਕਰਕੇ ਜਿਹੜੇ ਅੱਖਰ ਨਾ ਹੁੰਦੇ ਇਹ ਗਿਆਨ। ਸਾਇੰਸ ਕੀ ਹੈ? ਸਾਰੀ ਸਾਇੰਸ ਵੀ ਅੱਖਰਾਂ 'ਚ ਹੈ। ਜੇ ਉਹ ਅੱਖਰ ਨਾ ਹੁੰਦੇ ਸਾਡੇ ਤੋਂ ਨਿਊਟਨ ਦਾ ਐਡੇ ਵੱਡੇ ਲਾਦ ਨਹੀਂ ਪਹੁੰਚ ਸਕਦੇ ਸੀ। ਉਹ ਸਾਇੰਸ ਦੀ ਡੈਫੀਨੇਸ਼ਨ ਸਾਨੂੰ ਸ਼ੁਰੂ ਤੋਂ ਪੜ੍ਹਾਉਂਦੇ ਰਹੇ ਕਾਲਜਾਂ 'ਚ, ਦੀ ਸਮ ਟੋਟਲ ਆਫ ਹਿਊਮਨ ਨੌਲੇਜ ਸਿਸਟੇਮੈਟਿਕਲੀ ਅਰੇਂਜਡ ਇਸ ਗਾਡ ਸਾਇੰਸ। ਉਹ ਮਟੀਰੀਅਲ ਸਾਇੰਸ ਹੈ, ਨੌਲੇਜ ਹੈ, ਮਟੀਰੀਅਲ ਸਾਡਾ ਆਤਮ ਗਿਆਨ ਹੈ। ਇਸ ਕਰਕੇ ਇਹ ਇਹ ਵੀ ਅੱਖਰਾਂ 'ਚ ਹੈ, ਉਹ ਵੀ ਅੱਖਰਾਂ 'ਚ ਹੈ, ਇਸ ਕਰਕੇ ਅਸੀਂ ਅੱਖਰਾਂ ਦਾ ਅਦਬ ਕਰਦੇ ਹਾਂ। ਔਰ ਅੱਖਰ ਹੀ ਸਾਡੇ ਗੁਰੂ ਹੈ, ਔਰ ਇਸੇ ਨੂੰ ਹੀ ਦਸਮ ਪਾਤਸ਼ਾਹ ਕੁਛ ਕਹਿ ਲਓ, ਗੱਦੀ ਦੇ ਲਓ, ਇਹਦੇ ਬਗੈਰ ਕੋਈ ਹੈ ਹੀ ਨਹੀਂ। ਗੁਰੂਆਂ ਵੇਲੇ ਵੀ ਇਹ ਬਾਣੀ ਪ੍ਰਧਾਨ ਸੀ, ਫਿਰ ਸਾਰੇ ਗੁਰੂ ਕਹਿੰਦੇ ਸਾਡੀ ਬਾਣੀ ਹੈ ਹੀ ਨਹੀਂ, ਅਕਾਲ ਪੁਰਖ ਦੀ ਹੈ। ਜੈਸੀ ਮੈਂ ਆਵੇ, ਇਸ ਕਰਕੇ ਜਿਹੜੇ ਗਿਆਨ ਹੈ ਉਹ ਅੱਖਰਾਂ 'ਚ ਹੈ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ, ਗੁਣਗਾ। ਇਸ ਕਰਕੇ ਜਿਹੜੇ ਅੱਖਰ ਹੈ ਉਹਨਾਂ ਨੂੰ ਭਾ ਕੇ ਅਸੀਂ, ਪਹਿਲਾ ਸਟੈਪ ਸਾਡਾ ਹੈ ਇੱਕੇ ਆਖੇ ਆਖ ਹੇ ਸਬਦ ਭਾਖ ਹੇ ਅਰਧ ਉਰਧ ਦਿਨ ਰਾਤ, ਅਰਧ ਉਰਧ ਦਿਨ ਰਾਤ। ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੂਹੀ ਵਾਹਿਗੁਰੂ, 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 ਵਾਹੇ ਜੀਓ ਸਦਾ ਤੂਹੀ, ਸਦਾ ਤੂਹੀ, ਵਾਹੇਗੁਰੂ, ਵਾਹੇਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।